ਸਾਜੀ ਤੇ ਨਵਾਜੀ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਗ੍ਰੰਥਾਂ ਵਿੱਚ ਤੇ ਸਿਆਣਿਆਂ ਨੇ ਤੱਤ ਕੱਢੇ ਨੇ, ਬਾਦਸ਼ਾਹ ਤੋਂ ਬਿਨਾਂ ਨਹੀਂ ਫੌਜ ਲੜਦੀ, ਜੰਜਾਂ ਢੁੱਕਦੀਆਂ ਨਹੀਂ ਬਿਨਾਂ ਲਾੜਿਆਂ ਤੋਂ, ਉਹ ਸੋਂਦੀ ਰਾਤ ਵੀ ਨਹੀਂ, ਉਹ ਸਾਹਿਬ ਸਿੰਘ ਜੇ ਚੰਨ ਹੋਵੇ ਨਾ ਵਿੱਚ ਉਤਾਰਿਆਂ ਦੇ। ਸਤਿਗੁਰ ਦੇ ਦਰਬਾਰ ਦੇ ਵਿੱਚ ਦੀਵਾਨ ਲੱਗਾ ਹੋਵੇ, ਗੁਰੂ ਦਾ ਹਰਜਾ ਹੁੰਦਾ ਹੋਵੇ, ਤੇ ਦਰਬਾਰ ਜਿਹੜਾ ਰੰਗ ਦੇ ਵਿੱਚ ਤਾਂ ਹੀ ਵੱਜਦਾ। ਮੇਰਾ ਕੋ ਵਿਚਾਰ ਖਿਆਲ ਬਦਲਿਆ ਸੀ ਕਈਆਂ ਮਹੀਨਿਆਂ ਤੋਂ, 1% ਵੀ ਨਹੀਂ ਸੀ ਹੈਗਾ। ਪਤਾ ਨਹੀਂ ਮਾਤਾ ਜੀ ਦੀ ਬੰਦਗੀ ਕਿਵੇਂ ਦੀ ਸੀ, ਮੈਂ ਤੇ ਹੋਰ ਪਿਛਾ ਪਿਛਾ ਹਟਦਾ ਹਾਂ, ਮੈਂ ਹੌਲੀ ਹੌਲੀ ਖੁਰਸੀਆਂ ਕੋਲ ਪਹੁੰਚ ਗਿਆ ਹਾਂ। ਤੇ ਉਹਨਾਂ ਨੇ ਇਸ਼ਾਰਾ ਕੀਤਾ, ਪਰ ਖੂਨ ਬਾਲਾ ਖਾ ਗਿਆ, ਬਈ ਤੇਰੀ ਗੁਰੂ ਜਗਜੀਤ ਸਿੰਘ ਨੇ ਡਿਊਟੀ ਲਾਈ ਤੇ ਤੂੰ ਗੁਰੂ ਦਾ ਹਰਜਾ ਸੀ ਕਰਨਾ ਹੈ, ਤੇ ਤੂੰ ਇਹੋ ਜਿਹਾ ਫੈਸਲਾ ਕਿਉਂ ਕੀਤਾ? ਤੇ ਮੈਂ ਫਿਰ ਉੱਠ ਕੇ ਇੱਥੇ ਪਹੁੰਚ ਗਿਆ ਵਾਂ, ਤੇ ਹੁਣ ਗੁਰਮੁਖੋ ਤੁਸੀਂ ਆਪੋ ਆਪਣੀਆਂ ਮਾਲਾ ਲੈ ਕੇ ਬੰਦਗੀ ਕਰੋ, ਔਰ ਮੈਂ ਗੁਰੂ ਦਾ ਹਰਜਾ ਕਰਾਂਗਾ। ਰਲ ਮਿਲ ਕੇ ਗੁਰੂ ਦੇ ਘਰ ਦੀ, ਗੁਰੂ ਦੇ ਦਰ ਦੀ ਸ਼ਾਨ ਵਧਾਈਏ, ਤੇ ਗੁਰੂ ਸਾਡੇ ਉੱਤੇ ਕਿਰਪਾ ਕਰੇ, ਤੇ ਗੁਰੂ ਹਾਜ਼ਰੀ ਸਾਡੀ ਆਪਣੇ ਦਰ ਤੇ ਪ੍ਰਵਾਨ ਕਰੇ। ਇਹ ਹਾਜ਼ਰੀ ਇਹ ਨਹੀਂ ਅਸੀਂ ਆਉਂਦੇ ਕਿ ਇਹ 3:30 ਸਮਾਪਤੀ ਹੋ ਜਾਣੀ ਹੈ, ਇਹ ਸਾਡੀ ਜ਼ਿੰਦਗੀ ਦੀ ਪੂਰੀ ਹਾਜ਼ਰੀ ਹੈ। ਬਈ ਫਲਾਣਾ ਪੂਰਾ ਹੋ ਗਿਆ, ਉਹਨਾਂ ਚਿਰ ਵਿੱਚ ਜਿਹੜੀਆਂ ਹਾਜ਼ਰੀਆਂ ਚੰਗੀਆਂ ਹੋਣਗੀਆਂ ਨਾ, ਉਹ ਸਾਡੀਆਂ ਜਮ੍ਹਾਂ ਹੋ ਜਾਣੀਆਂ ਨੇ। ਉਹ ਕਿਸ ਤਰ੍ਹਾਂ ਜਮ੍ਹਾਂ ਹੋ ਜਾਣੀਆਂ ਨੇ? ਜਿਹਨੂੰ ਸਾਰੇ ਦੁਨੀਆ ਮੰਨਦੀ ਹੈ, ਮੁਸਲਮਾਨ ਵੀ ਮੰਨਦੇ ਨੇ। ਕਿਹਨੂੰ? ਗੁਰੂ ਨਾਨਕ ਪੀਰ ਨੂੰ। ਉਹਨਾਂ ਦੀ ਜਨਮ ਸਾਖੀ ਵਿੱਚ ਲਿਖਿਆ ਹੋਇਆ ਹੈ ਬਈ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗਏ, ਜੇ ਇਸ ਪਾਸੇ ਆਈਏ ਨਾ ਮੱਛ ਵੜਿਆ ਲਓ, ਤੇ ਪਿੰਡ ਦੀ ਮਸਾਣ ਭੂਮੀ ਪਹਿਲੋਂ ਆ ਜਾਏਗੀ। ਉਹਦੇ ਵਿੱਚ ਲਿਖਿਆ ਬਈ 5 ਸਾਲ ਤੋਂ ਬਾਅਦ ਉਮਰ ਨਹੀਂ, ਭਾਵੇਂ 2-4 ਮਹੀਨੇ, 6 ਮਹੀਨੇ, ਸਾਲ, 2-3 ਸਾਲ ਤੇ ਲਿਖੇ ਨੇ, ਪਰ 5 ਤੋਂ ਵੱਧ ਨਹੀਂ ਹੈਗੀ। ਗੁਰੂ ਪ੍ਰਤਾਪ ਸਿੰਘ ਵੀ ਇਸ ਗੱਲ ਦੀ ਗਵਾਹੀ ਪਾ ਦਿੰਦੇ ਨਾਲ ਹੀ। ਆਂਦੇ ਨੇ ਪਿੰਡ ਵਿੱਚ ਜਾ ਕੇ ਪੁੱਛਿਆ, ਵੱਡੀ ਵੱਡੀ ਉਮਰ ਦੇ ਬਜ਼ੁਰਗ, ਆਖਿਆ ਉਹ ਗੁਰਮੁਖੋ ਤੁਸੀਂ ਆਪੇ ਪਿੰਡ ਦੀਆਂ ਮੜੀਆਂ ਵਿੱਚ ਕੀ ਫੈਸਲਾ ਲਿਖਿਆ ਹੋਇਆ ਹੈ? ਆਂਦੇ ਨੇ ਗਰੀਬ ਨਵਾਜ, ਅਸੀਂ ਜਿਹੜਾ ਬਹਿ ਕੇ ਸਤਸੰਗ ਕਰਨੇ ਆ ਉਹ ਅਸੀਂ ਲਿਖ ਲੈਂਦੇ ਹਾਂ ਸਤਸੰਗ। ਜਿਹੜੀਆਂ ਘੜੀਆਂ ਕਰਨੇ ਆ ਨਾ, 2 ਕਰੀਏ 4 ਕਰੀਏ, ਉਹ ਲਿਖ ਲੈਂਦੇ ਹਾਂ। ਪਹਿਲੋਂ ਗੁਰਮੁਖੋ ਘੰਟੇ ਘੁੰਟੇ ਤੇ ਆ ਕੁਆਂਟਲ ਇਹ ਨਹੀਂ ਸਨ ਜਾਣਦੇ ਲੋਕ, ਪੈਰਾਂ ਦੀ ਗੱਲ ਕਰਦੇ ਹਨ ਤੇ ਜਾਂ ਘੜੀਆਂ ਦੀ ਗੱਲ ਕਰਦੇ ਹਨ। ਇੱਕ ਘੜੀ ਜਿਹੜੀ ਹੁੰਦੀ ਹੈ 22 ਮਿੰਟ 30 ਸੈਕਿੰਡ ਦੀ ਹੁੰਦੀ ਹੈ ਇੱਕ ਘੜੀ। ਆਖਣ ਲੱਗੇ ਵੀ ਜਦੋਂ ਉਹਨਾਂ ਦੀ ਯਾਤਰਾ ਪੂਰੀ ਹੋ ਜਾਂਦੀ ਹੈ, ਜਿਹੜੀ ਮੈਂ ਯਾਤਰਾ ਦੀ ਗੱਲ ਕੀਤੀ ਸੀ, ਉਹ ਜਦੋਂ ਯਾਤਰਾ ਪੂਰੀ ਹੋ ਜਾਂਦੀ ਤੇ ਫਿਰ ਉਹਦਾ ਰਜਿਸਟਰ ਜਿਹੜਾ ਹੈ ਨਾ ਉਹ ਵੇਖਦੇ ਆ, ਉਹਦੀਆਂ ਘੜੀਆਂ ਤੋਂ ਫਿਰ ਦਿਨ ਬਣਾਉਂਦੇ ਆ, ਦਿਨ ਬਣਾ ਕੇ, ਮਹੀਨੇ ਬਣਾ ਕੇ, ਸਾਲ ਬਣਾ ਕੇ, ਅਸਲ ਆਪਣੀ ਅਸੀਂ ਉਮਰ ਉਹ ਗਿਣਦੇ ਹਾਂ। ਤੇ ਆਹ ਜਿਹੜੀ ਸਾਡੀ ਅਸਲ 'ਚ ਹੀ ਹੈ, ਆਹ ਹਾਜ਼ਰੀ ਜਿਹੜੀ ਨਾ ਇਹ ਅਸਲ 'ਚ ਆਉਣ ਡਈ ਹੈ। ਇਸ ਵਾਸਤੇ ਮੈਂ ਗੁਰਮੁਖੋ ਇਹ ਗੱਲ ਕੀਤੀ ਸੀ, ਕੋਈ ਪਿੱਛੇ ਨਿਸ਼ਾਨਾ ਹੁੰਦਾ ਹੈ ਤੇ ਗੱਲ ਉਹ ਕੀਤੀ ਜਾਏ ਤੇ ਵਧੀਆ ਲੱਗਦੀ ਹੈ। ਬਲਕ ਬੁਖਾਰੇ ਦਾ ਰਾਜਾ ਹੈ, ਜਿਵੇਂ ਤੁਸੀਂ ਆਏ ਹੋਏ ਹੋ, ਟਾਈਮ ਦੇ ਲਿਹਾਜ਼ ਦੇ ਨਾਲ ਕਿ ਟਾਈਮ ਹੋ ਗਿਆ ਚਲੀਏ। ਇਹ ਗਿਆਨ ਦੀਆਂ ਗੱਲਾਂ ਨੇ ਸਾਰੀਆਂ, ਰਾਜਾ ਹੈ, ਸੁੱਖ ਲਿਆ ਹੈ, ਪਰ ਮਨ ਵਿੱਚ ਗਿਆਨ ਆ ਗਿਆ। ਗਿਆਨ ਦੀ ਗੱਲ ਜਦੋਂ ਮਨ ਵਿੱਚ ਆ ਗਈ ਤਾਂ ਉਹ ਜਿਹੜੇ ਪਰਮੇਸ਼ਰ ਨੇ ਆ ਰਾਜ ਕਾਜ ਸੁੱਖ ਦਿੱਤਾ ਹੈ, ਉਹਦੇ ਵਾਸਤੇ ਵੀ ਕੋਈ ਟਾਈਮ ਕੱਢੀਏ। ਜਿਹੜਾ ਟਾਈਮ ਤੁਸੀਂ ਕੱਢਿਆ ਹੋਇਆ ਹੈ, ਰਾਜ ਛੱਡ ਦਿੱਤਾ, ਰਾਜ ਛੱਡ ਕੇ ਤੇ ਆਂਦਾ ਵੀ ਹੁਣ ਮੈਨੂੰ ਲੋੜ ਗੁਰੂ ਦੀ ਵੀ ਹੈਗੀ ਹੈ। ਗੁਰੂ ਤੋਂ ਬਿਨਾਂ ਜਿਹੜੀ ਬੰਦਗੀ ਕਰਨੀ ਅਧੂਰੀ ਹੈ। ਮਾਂ ਪਿਓ ਤੋਂ ਬਾਅਦ ਬਿਨਾਂ ਜਿਹੜਾ ਬੱਚਾ ਹੈ ਉਹ ਕੋਈ ਏਡਾ ਲਾਇਕ ਨਹੀਂ ਖਵਾ ਸਕਦਾ, ਉਹ ਭਾਵੇਂ ਵੱਡਾ ਹੋ ਜਾ ਬੁੱਢਾ ਹੋ ਜਾ, ਉਹਨੂੰ ਲਾਣ ਤੇ ਪੈਂਦੀਆਂ ਰਹਿਣਗੀਆਂ। ਹੁਣ ਘਰ ਵੀ ਛੱਡ ਦਿੱਤਾ, ਸੁੱਖ ਵੀ ਛੱਡ ਦਿੱਤੇ ਨੇ, ਬੰਦਗੀ ਕਰਨ ਵਾਸਤੇ ਚਲਾ ਗਿਆ ਵਾ, ਮਨ ਵਿੱਚ ਗੱਲ ਆ ਗਈ ਬਈ ਗੁਰੂ ਵੀ ਚਾਹੀਦਾ। ਹੁਣ ਮੇਰਾ ਜਿਹੜਾ ਮਸਲਾ ਕਿਵੇਂ ਹੱਲ ਹੋਵੇਗਾ, ਗੁਰੂ ਮੈਨੂੰ ਕਿੱਥੇ ਲੱਭੇਗਾ? ਸੋਚ ਵਿਚਾਰ ਕੇ ਕਦੀ ਕਬੀਰ ਧੱਕੇ ਖਾਂਦਾ ਫਿਰਦਾ ਕਬੀਰ, ਤੇ ਗੁਰੂ ਰਾਮਾਨੰਦ ਜੀ ਨੂੰ ਬੜੇ ਔਖਿਆ ਹੋ ਕੇ ਮਿਲਿਆ ਸੀ ਉਹ ਵੀ। ਸਾਨੂੰ ਇਸ ਗੱਲ ਦੀ ਕਦਰ ਜਰਾ ਘੱਟ ਏ, ਤੇ ਉਂਝ ਗੁਰੂ ਦੇ ਨਾਲ ਜਿਹੜਾ ਸਾਡਾ ਮੇਲ ਹੋ ਗਿਆ, ਕੋਈ ਸਾਡਾ ਚੰਗਾ ਕਰਮ ਸੀ। ਜੇ ਇਹਨੂੰ ਹੋਰ ਸਹੀ ਤਰੀਕੇ ਦੇ ਨਾਲ ਸੋਚਿਆ ਜਾਵੇ ਤਾਂ ਗੱਲ ਬੜੀ ਵੱਡੀ ਹੈ। ਹੁਣ ਮੈਂ ਵੱਡੀ ਗੱਲ ਨੂੰ ਨਹੀਂ ਕਰਨਾ, ਮੈਂ ਥੋੜ੍ਹਾ ਬਹੁਤ ਅੱਗੇ ਜਾਣਾ, ਸਬਰ ਵੀ ਕਰਨਾ ਹੈ। ਜਾ ਕੇ ਕਬੀਰ ਦੇ ਕੋਲ ਸੋਚਿਆ ਕਿ ਮੈਂ ਹੁਣ ਇਹਨਾਂ ਦਾ ਚੇਲਾ ਬਣ ਜਾਵਾਂ, ਅਤੇ ਜਿਹੜਾ ਚੇਲਾ ਬਣਨਾ ਇਹਨਾਂ ਬੜੇ ਵੱਡੇ ਹੌਸਲੇ ਨਾਲ ਬਣਿਆ ਜਾਂਦਾ ਹੈ, ਅਤੇ ਗੁਰੂ ਦੀ ਪ੍ਰਾਪਤੀ ਤਾਂ ਹੀ ਹੁੰਦੀ ਹੈ। ਲੈਣਾ ਜੀ ਦੇ ਚੇਲੇ ਬਾਰੇ ਤੁਹਾਨੂੰ ਥੋੜ੍ਹਾ ਬਹੁਤਾ ਪਤਾ ਹੋਵੇਗਾ, ਮੈਂ ਹੁਣ ਬਹੁਤੀ ਗੱਲ ਤਾਂ ਨਾ ਕਰਾਂਗਾ। ਸਭ ਬਾਬੇ ਬੁੱਢੇ ਰਿਗ ਵੀ, ਬਾਬਾ ਬੁੱਢਾ ਜੀ ਵੀ ਨੱਸ ਗਏ ਉਸ ਵੇਲੇ, ਪੂਰੇ ਉਤਰੇ ਤੇ ਲੈਣਾ ਜੀ ਉਤਰੇ, ਉੱਠੇ ਗੁਰੂ ਜੀ ਇਕਦਮ, ਉਹ ਬੁੱਢਿਆ ਸਾਡੀਆਂ ਚਾਦਰਾਂ ਧੋ ਕੇ ਲੈ ਕੇ ਆ। ਮਹਾਰਾਜ ਰਾਤ ਅੱਧੀ ਹੈ, ਹੁਣ ਚਾਦਰਾਂ ਕੀ ਧੋਣੀਆਂ ਨੇ? ਨਹੀਂ ਪੈ ਰਾਤ। ਬੁੱਢਾ ਕਹਿੰਦਾ ਜੀ ਅੱਧੀ ਏ, ਸੱਚੇ ਪਾਤਸ਼ਾਹ ਚੁੱਪ। ਉਹ ਲੈਣਿਆ ਆਵਾਜ਼ ਮਾਰੀ, ਲੈਣੇ ਲੈਣਾ ਛਾਲ ਮਾਰ ਕੇ ਉੱਠਿਆ, ਸੁੱਤਾ ਪਿਆ ਸਨ, ਆ ਚਾਦਰਾਂ ਧੋ ਕੇ ਲੈ ਕੇ ਆਉਣੀਆਂ ਨੇ। ਆਂਹਦੇ ਨਹੀਂ ਸੱਚੇ ਪਾਤਸ਼ਾਹ ਰਾਤ ਅੱਧੀ ਏ। ਆਂਹਦੇ ਨਹੀਂ ਪੈ ਰਹੇ। ਲੈਣੇ ਨੇ ਸੋਚ ਵਿਚਾਰ ਕੇ ਉਹਨੇ ਉਹਨੇ ਆਖਿਆ, ਓਹ ਹੋ ਮੇਰੇ ਤੋਂ ਤਾਂ ਗਲਤੀ ਬੜੀ ਵੱਡੀ ਹੋ ਗਈ ਹੈ, ਜਿਹੜੀ ਗਲਤੀ ਨੂੰ ਅਸੀਂ ਮੰਨਦੀਏ ਨਹੀਂ। ਉਹ ਤੇ ਸੱਚੇ ਪਾਤਸ਼ਾਹ ਦੇ ਹੁਕਮ 'ਚ ਸਾਰਾ ਕੁਝ ਬੱਝਾ ਹੋਇਆ, ਤੇ ਮੈਂ ਆਖ ਬੈਠਾ ਬਈ ਅੱਧੀ ਰਾਤ। ਸੋਚ ਵਿਚਾਰ ਕੇ ਬੁੱਢਾ ਹੱਥ ਜੋੜ ਕੇ ਖਲੋ ਗਿਆ ਸੱਚੇ ਪਾਤਸ਼ਾਹ ਸਾਹਮਣੇ, ਲੈਣਾ ਜੀ। ਬੁੱਢਾ ਤੇ ਫੇਲ ਹੋ ਕੇ ਪਿੱਛੇ ਹਟ ਗਿਆ। ਆਖਣ ਲੱਗੇ ਸੱਚੇ ਪਾਤਸ਼ਾਹ ਮੈਂ ਸੁੱਤਾ ਉੱਠਿਆ, ਮੇਰੀ ਅਕਲ ਨੇ ਨਹੀਂ ਕੰਮ ਕੀਤਾ, ਤੇ ਮੈਂ ਇਹ ਗੱਲ ਨਹੀਂ ਸੀ ਆਖਣੀ ਤੁਹਾਨੂੰ, ਮੈਂ ਸੇਵਾ ਦੀ ਗੱਲ ਥੋੜ੍ਹੀ ਥੋੜ੍ਹੀ ਕਰਨਾ ਪਿਆ। ਆਖਣ ਲੱਗੇ ਜੀ ਜਿੰਨੀ ਰਾਤ ਤੁਹਾਡੀ ਹਰਜਾਨਾ ਬੀਤ ਗਈ ਹੈ ਠੀਕ ਹੈ, ਅਤੇ ਜਿੰਨੀ ਹੈਗੀ ਉਹ ਵੀ ਤੁਹਾਡੀ ਰਜਾ 'ਚ ਹੀ ਹੈ। ਮੈਂ ਤਾਂ ਗਲਤੀ ਨਾਲ ਇਹ ਗੱਲ ਕਹਿ ਬੈਠਾ ਵਾਂ, ਮੈਨੂੰ ਇਹ ਨਹੀਂ ਸੀ ਕਹਿਣੀ ਚਾਹੀਦੀ। ਪੂਰਾ ਮਹਿਸੂਸ ਕੀਤਾ ਕਿ ਮੈਂ ਗੁਰੂ ਦੇ ਹੁਕਮ ਦੂਰੀ ਕੀਤੀ। ਗੁਰੂ ਹਰੀ ਸਿੰਘ, ਗੁਰੂ ਰਾਮ ਸਿੰਘ ਦੀ ਇਸੇ ਤਰ੍ਹਾਂ ਹੀ ਕਰਦੇ ਹਨ ਜੀ। ਗੁਰੂ ਜਗਜੀਤ ਸਿੰਘ, ਗੁਰੂ ਪ੍ਰਤਾਪ ਸਿੰਘ ਭਾਵੇਂ ਧੁੱਪੇ ਖਿਲਾਰ ਛੱਡਦੇ ਹਨ, ਇਹ ਗੱਲ ਮੰਨਦੇ ਹਨ ਜੀ। ਮੈਂ ਹੁਣ ਇਸ਼ਾਰੇ ਮਾਤਰ ਗੱਲ ਕਰਨੀ, ਮੈਂ ਬਰੀਕੀ ਨਾਲ ਨਹੀਂ ਕਰਨੀ, ਫਿਰ ਤਾਂ ਮੇਰਾ ਇੱਥੇ ਟਾਈਮ ਪੂਰਾ ਹੋ ਜਾਣਾ, ਅਤੇ ਮੈਂ ਸਿਰੇ ਤਾਂ ਵੀ ਨਹੀਂ ਜਾ ਸਕਣਾ। ਇਸ ਵਾਸਤੇ ਮੈਂ ਗੱਲ ਥੋੜ੍ਹੀ ਥੋੜ੍ਹੀ ਕਰਾਂਗਾ। ਅਤੇ ਗੁਰੂ ਜਗਜੀਤ ਸਿੰਘ ਦਾ ਜਿਹੜਾ ਵਚਨ ਸੀ, ਜੇ ਕਰੋੜ ਰੁਪਈਆ ਚਾਹੀਦਾ ਕਾਕਾ ਕਰਨਾ ਹੈ, ਅਤੇ ਗੁਰੂ ਉਦੈ ਸਿੰਘ ਪੂਰਾ ਵਚਨ ਮੰਨਦੇ ਹਨ ਜੀ। ਮੈਂ ਅਰਜ਼ ਕਰਨ ਡਿਆ ਸਾਂ ਮੁੱਢਲੇ ਗੁਰੂ ਦੀ, ਜਿੱਥੋਂ ਕੁ ਇਹ ਕਲਯੁੱਗ ਵਿੱਚ ਲੀਕ ਚੱਲੀ ਏ, ਉਸ ਵੇਲੇ ਨਾਲੇ ਖਿਮਾ ਮੰਗੀ ਅਤੇ ਲੈ ਕੇ ਚਾਦਰਾ ਜਦੋਂ ਬਾਹਰ ਨਿਕਲੇ ਨਾ ਨਗਰ ਤੋਂ, ਦੁਪਹਿਰ ਲੱਗੀ ਹੋਈ, ਦੁਪਹਿਰ ਰਾਤ ਸੱਚੀ ਮੁੱਚੀ ਅੱਧੀ ਸੀ, ਇਹ ਨਹੀਂ ਵੀ ਅੱਧੀ ਨਹੀਂ ਸੀ ਹੈਗੀ, ਐਸੀ ਅੱਧੀ ਹੋਈ। ਦੁਪਹਿਰ ਲੱਗੀ ਏ ਚੰਗੀ ਧੁੱਪ, ਜਾ ਕੇ ਚਾਦਰਾਂ ਧੋ ਕੇ ਜਦੋਂ ਧੁੱਪੇ ਪਾਈਆਂ ਸੁੱਕ ਗਈਆਂ, ਉਹ ਚਾਦਰਾਂ ਲੈ ਕੇ ਜਦੋਂ ਸ਼ਹਿਰ ਵਿੱਚ ਆਏ ਨਾ ਨਗਰ ਵਿੱਚ ਆਏ, ਤੇ ਉਹ ਰਾਤ ਫਿਰ ਹੋ ਗਈ। ਇਸੇ ਤਰ੍ਹਾਂ ਮੈਂ ਗੁਰਮੁਖੋ ਗੁਰੂ ਦੇ ਹੁਕਮ 'ਚ ਸਾਰਾ ਕੁਝ ਵੱਧਾ ਹੋਇਆ ਹੈ, ਅਤੇ ਜਿਹੜਾ ਗੁਰੂ ਦਾ ਹੁਕਮ ਮੰਨਦੇ ਨੇ ਅਤੇ ਉਹ ਗੁਰੂ ਦੀ ਪ੍ਰਾਪਤੀ ਕਰਦੇ ਨੇ। ਗੱਲ ਤਿਆਗ ਕਰਨ ਡੇ ਸਾਂ। ਹੁਣ ਮੈਂ ਅੱਗੇ ਤਾਂ ਨਹੀਂ ਜਾਂਦਾ ਬਹੁਤਾ, ਅੱਗੇ ਜੇ ਮੈਂ ਜਾਵਾਂਗਾ ਥੋੜ੍ਹਾ ਬਹੁਤਾ, ਅਬਲ ਤਾਂ ਤੁਸੀਂ ਸਿਆਣੇ ਹੋ ਮੇਰੇ ਨਾਲੋਂ, ਤੁਹਾਨੂੰ ਪਤਾ ਸਾਰਾ ਲੱਗ ਗਿਆ, ਜਦੋਂ ਸਾਰਾ ਲੱਗ ਗਿਆ ਤਾਂ ਮੈਂ ਕੀ ਦੱਸਣਾ। ਇਸੇ ਤਰ੍ਹਾਂ ਹੀ ਗੁਰੂ ਅੰਗਦ ਦੇਵ ਦੀ ਸੇਵਾ 'ਚ ਤੁਹਾਨੂੰ ਪਤਾ ਕਿ ਗੁਰੂ ਅਮਰਦਾਸ ਨੇ ਕੀ ਕੀਤਾ, ਬੱਲੇ ਬੱਲੇ ਕਰਾਤੀ 12 ਸਾਲ, ਅਤੇ ਥੜੇ ਬਣਾ ਦਿੰਦੇ, ਢਾਹ ਦਿੰਦੇ ਨੇ, ਅਤੇ ਗੁਰੂ ਰਾਮਦਾਸ ਪੂਰੇ ਉਤਰੇ, ਗੁਰੂ ਅਰਜਨ ਦੇਵ ਜੀ ਲਾਹੌਰ ਹੀ ਬਹਿ ਰਹੇ, ਕਮਾਲ ਹੋਈ ਪਈ ਹੈ, ਬੜੀ ਵੱਡੀ ਗੱਲ ਹੈ ਸੱਜਣੋ। ਹੁਣ ਤੁਸੀਂ ਸਿਆਣੇ ਹੋ ਅਤੇ ਮੈਂ ਜਾਣਾ ਵਾ, ਇਸ ਵਾਸਤੇ ਮੈਂ ਬਹੁਤੀ ਗੱਲ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੁਣ ਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਮੈਂ ਗੁਰੂ ਦੀ ਗੱਲ ਕੀਤੀ ਜਿਹੜੀ ਅੱਗੇ ਕੀਤੀ, ਅਤੇ ਹੁਣ ਮੈਂ ਗੁਰੂ ਦੀ ਕਰਨ ਡਿਆ ਵਾਂ। ਜਿਹੜੀ ਗੱਲ ਅਸੀਂ ਫੈਸਲਾ ਕਰਨਾ ਵਾ ਗੁਰੂ ਦੀ, ਤਾਂ ਲੋੜ ਹੀ ਹੈ ਜੀ। ਹੁਣ ਕਬੀਰ ਬੜਾ ਵੱਡਾ ਘਾਟਾ ਮਹਿਸੂਸ ਕੀਤਾ, ਬਚਣ ਤੋਂ ਬੰਦਗੀ ਕਰਨ ਲੱਗ ਪਿਆ, ਵੱਡਾ ਹੋ ਗਿਆ, ਵਿਆਹ ਗਿਆ, ਪਰ ਜਦੋਂ ਪਤਾ ਲੱਗਾ ਪੂਰਾ ਉਹਨੇ ਘਾਟਾ ਮਹਿਸੂਸ ਕੀਤਾ। ਫਿਰ ਉਹ ਗੁਰੂ ਰਾਮਾਨੰਦ ਜੀ ਦਾ ਚੇਲਾ ਬਣਿਆ, ਕਿਸੇ ਢੰਗ ਨਾਲ ਬਣਿਆ। ਅੱਜ ਹੁਣ ਕਬੀਰ ਜਿਹੜਾ ਗੁਰੂ ਬਣ ਕੇ ਬਹਿ ਗਿਆ ਜੀ, ਅਸੀਂ ਆਨੇ ਆ ਗੁਰੂ ਦੀ ਗੱਲ ਹੀ ਕੋਈ ਨਹੀਂ ਹੈਗੀ। ਉਹਨਾਂ ਦੀ ਮਾਨਤਾ 120 ਸਾਲ ਰਹਿ ਕੇ ਕਬੀਰ ਸਣੇ ਦੇ ਗਏ ਨੇ ਜੀ। ਕਮਾਈ ਕਰਕੇ ਇਸ ਮੰਜ਼ਿਲ ਨੂੰ ਪਹੁੰਚ ਗਿਆ ਕਬੀਰ ਜੀ। ਜਿਹੜੇ ਵੇਲੇ ਜਾ ਕੇ ਬਲਖ ਬੁਖਾਰੇ ਦਾ ਰਾਜਾ ਜਿਹੜਾ ਉਹ ਕਬੀਰ ਦਾ ਜਾ ਕੇ ਚੇਲਾ ਬਣ ਗਿਆ, ਕਰਨ ਲੱਗਾ ਸੇਵਾ ਕਿ ਮੈਂ ਆਪਣੇ ਗੁਰੂ ਦੀ ਖੁਸ਼ੀ ਲੈਣੀ ਹੈ। ਜਿਸ ਤਰ੍ਹਾਂ ਮੈਂ ਗੁਰੂ ਦੀ ਖੁਸ਼ੀ ਲੈਣ ਬਾਰੇ ਕੋਈ ਥੋੜ੍ਹੇ ਬੋਲੀਆਂ ਗੱਲਾਂ ਬਾਤਾਂ ਕੀਤੀਆਂ ਨੇ, ਕਰਦਿਆਂ ਕਰਦਿਆਂ ਸੇਵਾ 6 ਸਾਲ ਬੀਤ ਗਏ। 6 ਸਾਲਾਂ ਵਿੱਚ ਕਬੀਰ ਨੇ ਉਹਦੇ ਨਾਲ ਕੁਝ ਬਾਣੀ ਨਹੀਂ ਸਾਂਝੀ ਕੀਤੀ। ਉਹ ਸੇਵਾ ਕਰੀ ਜਾਂਦਾ ਹੈ ਆਪਣੇ ਮਨ ਵਿੱਚ ਨਿਸ਼ਾਨਾ ਰੱਖ ਕੇ, ਸਾਡਾ ਕੰਮ ਵੀ ਨਿਸ਼ਾਨਾ ਰੱਖ ਕੇ, ਭਜਨ ਬੰਦਗੀ ਚੰਗਾ ਕੰਮ ਕਰੀ ਚੱਲੋ। ਤੁਹਾਡੇ ਸਾਹਮਣੇ ਹੁਣ 48 ਦਿਨ ਘੱਟ ਰਹਿ ਕਰੇ, ਮੈਨੂੰ ਜੀ 22 ਸਾਲ ਹੋ ਗਏ ਨੇ। ਕਦੀ ਵੇਖਿਆ ਜੇ ਇੱਥੇ ਅਰਜ ਕਰਦੇ ਨੂੰ ਕਿ ਮੈਂ ਉੱਥੇ ਮਕਾਨ ਬਣਾਉਣਾ, ਮੈਨੂੰ ਸਿਮਟ ਦੇ ਦਿਓ, ਮੈਨੂੰ ਇੱਟਾਂ ਦੇ ਦਿਓ, ਮੈਨੂੰ ਆਹ ਚੀਜ਼ ਦੇ ਦਿਓ, ਮੈਨੂੰ ਫਲਾਣੇ ਦਾ ਘੱਲੋ, ਇਹ ਹੋਵੇਗਾ ਉਹ ਹੋਵੇਗਾ, ਇਹ ਗੱਲਾਂ ਨਹੀਂ ਕਰੀ ਦੀਆਂ। ਇਹ ਬਹੁਤ ਛੋਟੀਆਂ ਨੇ ਗੱਲਾਂ ਕਿ ਗੁਰੂ ਨੂੰ ਫਿਕਰ ਹੀ ਹੈ ਨਹੀਂ, ਗੁਰੂ ਐਡੇ ਜਾਣਾ, ਫਿਰ ਗੁਰੂ ਕੋਲੋਂ ਪ੍ਰਾਪਤੀ ਵੀ ਕੀ ਕਰਾਂਗੇ ਅਸੀਂ, ਇਹ ਨਹੀਂ ਗੱਲਾਂ ਹੁੰਦੀਆਂ। ਗੁਰੂ ਦੇ ਹੁਕਮ ਦੇ ਵਿੱਚ ਕਾਸ਼ ਪਤਾਲ ਖਲੋਤੇ ਨੇ, ਸਭ ਚੀਜ਼ਾਂ ਗੁਰੂ ਕੇ ਹੱਥ ਜੋੜ ਕੇ ਰਿਧੀਆਂ ਸਿਧੀਆਂ ਖੜੀਆਂ ਨੇ ਕਿ ਸਾਡਾ ਗੁਰੂ ਨੂੰ ਕੋਈ ਫਿਕਰ ਹੀ ਹੈ ਨਹੀਂ, ਬੜਾ ਫਿਕਰ ਹੈ ਸਾਡਾ ਗੁਰੂ ਨੂੰ। ਜਿਹੜੇ ਵੇਲੇ ਚੁੱਪ ਕਰਕੇ ਸੇਵਾ ਕਰੀ ਜਾਂਦਾ ਹੈ, 6 ਸਾਲ ਬੀਤ ਗਏ, ਅਤੇ ਜਿਹੜੀ ਇਸਤਰੀ ਹੁੰਦੀ ਹੈ ਨਾ, ਇਹਦਾ ਜਿਹੜਾ ਮਨ ਕੋਮਲ ਹੁੰਦਾ ਜੀ ਆਦਮੀ ਨਾਲੋਂ, ਮਨੁੱਖ ਦਾ ਮਨ ਕੁਝ ਖਟੋਰ ਹੁੰਦਾ, ਜਿਹੜੀ ਇਸਤਰੀ ਇਹਦਾ ਮਨ ਕੋਮਲ ਹੁੰਦਾ। ਲੋਈ ਆਉਂਦੀ ਹੈ, ਮਹਾਰਾਜ ਆਹ 6 ਸਾਲ ਹੋ ਗਏ ਨੇ ਸੇਵਾ ਕਰਦੇ ਨੂੰ, ਅਤੇ ਤੁਸੀਂ ਆਪਣੇ ਸੇਵਕ ਵੱਲ ਕਦੀ ਧਿਆਨ ਹੀ ਨਹੀਂ ਦਿੱਤਾ। ਜੇ ਇਹਦਾ ਮਨ ਬਦਲ ਗਿਆ, ਮਨ ਔਖਾ ਹੋ ਗਿਆ, ਤੇ ਇਹ ਕੀ ਸੋਚੇਗਾ, ਇਹਦੇ ਉੱਤੇ ਵੀ ਕੋਈ ਕਿਰਪਾ ਕਰ ਛੱਡੋ। ਚਲੋ ਕਿਸੇ ਦੀ ਸਿਫਾਰਿਸ਼ ਕਰਨੀ, ਕਿਸੇ ਉੱਤੇ ਦਇਆ ਕਰਨੀ, ਇਹ ਤਾਂ ਚੰਗੀ ਗੱਲ ਹੀ ਹੈ। ਕਿਸੇ ਦੀ ਰੋਟੀ ਗੁਆਉਣੀ ਉਹ ਗੁਨਾਹ ਹੈ ਜੀ, ਅਤੇ ਸਾਨੂੰ ਹੁਣ ਚੁਗਲੀ ਤੋਂ ਬਿਨਾਂ, ਕਿਸੇ ਦੀ ਰੋਟੀ ਗੁਆਉਣ ਤੋਂ ਬਿਨਾਂ ਹੋਰ ਸਾਡਾ ਕੰਮ ਹੀ ਕੋਈ ਨਹੀਂ ਹੈਗਾ, ਫਰਕ ਤਾਂ ਪੈ ਗਿਆ ਤੇ ਰਾਤ ਦਾ। ਇਹ ਚੰਗੀ ਗੱਲ ਹੈ, ਗੁਰਮੁਖ ਭਾਵੇਂ ਅੱਜ ਵੀ ਵਰਤ ਲਈਏ, ਇਹਨੂੰ ਚੰਗਾ ਹੀ ਮੰਨਿਆ ਜਾਏਗਾ। ਕਿਸੇ ਉੱਤੇ ਪਾਲ ਪਕਾਰ ਕਰਨਾ, ਕਿਸੇ ਉੱਤੇ ਦਇਆ ਕਰਨੀ, ਗੱਲ ਚੰਗੀ ਹੈ। ਲੋਈ ਨੇ ਗੱਲ ਚੰਗੀ ਕੀਤੀ, ਪਾਲ ਪਕਾਰ ਵਾਲੀ ਗੱਲ ਕੀਤੀ। ਜਿਹੜਾ ਗੁਰੂ ਹੁੰਦਾ ਉਹਦੀ ਸੋਚ ਫਿਰ ਉਸ ਤੋਂ ਬਹੁਤ ਵੱਡੀ ਹੁੰਦੀ ਹੈ। ਗੁਰੂ ਰਾਮਾਨੰਦ ਨੇ, ਭਗਤ ਕਬੀਰ ਜੀ ਨੇ ਇਹ ਗੱਲ ਆਖੀ ਵੀ ਲੋਈ ਤੂੰ ਕਾਲੀ ਪੈ ਗਈ ਹੈ, ਇਸ ਤਰ੍ਹਾਂ ਕਰੀ, ਇਹ ਜਦੋਂ ਸਵੇਰੇ ਇਸ਼ਨਾਨ ਕਰਕੇ ਆਵੇਗਾ ਨਾ, ਆਹ ਜਿਹੜੀ ਸਵਾਹ ਦੀ ਟੋਕਰੀ ਇੱਕ ਭਰ ਕੇ ਉੱਤੇ ਮਕਾਨ ਦੇ ਚੜ੍ਹ ਜੀ, ਜਦੋਂ ਆਵੇਗਾ ਤੇ ਸੜਦੀ ਇਹਦੇ ਉੱਤੇ ਸਿਰ ਦੇ ਸਾਰੇ, ਇਹਦੇ ਉੱਤੇ ਸਿਰੋਂ ਲੈ ਕੇ ਪੈਰਾਂ ਤੱਕ ਪੈ ਜਾਏਗੀ, ਅਤੇ ਇਹ ਤੂੰ ਕੰਮ ਅੱਜ ਕਰਦੀ। ਇਸ ਗੱਲ ਦੀ ਚੰਗੀ ਮਸ਼ਹੂਰੀ ਆਉਂਦੀ ਹੈ ਤੁਸੀਂ ਵਿਦਵਾਨਾਂ ਕੋਲੋਂ ਵੀ, ਅਤੇ ਜੇ ਇਤਿਹਾਸ ਪੜ੍ਹੋਗੇ ਤਾਂ ਉਹਦੇ ਵਿੱਚ ਵੀ ਤੁਹਾਨੂੰ ਗੱਲਾਂ ਮਿਲਣਗੀਆਂ। ਲੋਈ ਜਿਹੜੀ ਸੀ ਗੱਲ ਬੜੀ ਮੰਨਦੀ ਸੀ, ਭਗਤ ਕਬੀਰ ਦੀ ਗੱਲ ਬਹੁਤੀ ਮੰਨਦੀ ਸੀ। ਇੱਕ ਜਲਾ ਇਹਨੇ ਸਵਾਲ ਕਰ ਦਿੱਤਾ, ਬੈਠਾ ਇਸ ਲਈ ਕੋਲ ਆ ਕੇ, ਅਤੇ ਆਇਆ ਸਪੈਸ਼ਲ ਘਰੋਂ ਇਸ ਕੰਮ ਵਾਸਤੇ ਕਿ ਉਂਝ ਨਹੀਂ ਸੀ ਬੈਠਾ। ਆਂਹਦਾ ਕਬੀਰ ਜੀ ਤੁਹਾਡੀ ਦੁਨੀਆਂ ਵਿੱਚ ਬੜੀ ਧੁੰਮ ਪਈ ਹੈ, ਉਹ ਗੱਲ ਕਿਹੜੀ ਹੈ ਜਿਹੜੀ ਤੁਹਾਡੀ ਧੁੰਮ ਪਾਉਣ ਵਾਲੀ ਗੱਲ ਹੈ, ਤੁਹਾਡੀ ਜੈ ਜੈਕਾਰ ਹੋਣ ਡੀ, ਬੱਲੇ ਬੱਲੇ ਹੋਣ ਡੀ ਹੈ, ਅਤੇ ਉਹ ਤੁਹਾਡੇ ਵਿੱਚ ਗੁਣ ਕਿਹੜਾ ਹੈ ਉਹ ਮੈਨੂੰ ਵੀ ਸਮਝਾ ਛੱਡੋ ਜਰਾ, ਮੈਂ ਵੀ ਜਲਾਇਆ ਆਵਾਂ, ਨਾਲੇ ਮੈਂ ਤੁਹਾਡਾ ਗੁਆਢੀ ਹਾਂ, ਅਤੇ ਮੈਂ ਵੀ ਕੋਈ ਫਾਇਦਾ ਉਠਾ ਲਵਾਂ। ਕਬੀਰ ਨੇ ਇਹ ਗੱਲ ਸੁਣ ਕੇ ਉਹਨੇ ਆਖਿਆ ਵੀ ਸੱਜਣਾ, ਸਾਡਾ ਦੋਵਾਂ ਜੀਆਂ ਦਾ ਆਪਸ ਵਿੱਚ ਸਲੂਕ ਹੈ, ਸਤ ਵਚਨ ਦਾ ਮੇਲਾ, ਹੋਰ ਤੇ ਕੋਈ ਸਾਡੇ ਵਿੱਚ ਕੋਈ ਖਾਸ ਇਹੋ ਜਿਹੀ ਚੀਜ਼ ਹੈ ਨਹੀਂ ਜਿਹੜੀ ਮੈਂ ਤੈਨੂੰ ਦੇ ਦੇਵਾਂ ਜਾਂ ਦੱਸ ਦੇਵਾਂ। ਆਂਦਾ ਲੈ ਆਹ ਵੀ ਕੋਈ ਵੱਡੀ ਗੱਲ ਏ, ਆਂਦਾ ਬੜੀ ਵੱਡੀ ਗੱਲ ਏ, ਆਂਦਾ ਇਹ ਤੇ ਫਿਰ ਅਸੀਂ ਵੀ ਕਰ ਲਾਂਗੇ, ਇਹ ਤੇ ਕੋਈ ਗੱਲ ਨਹੀਂ ਏਡੀ ਜਿਹੜੀਆਂ ਬਹੁਤੀਆਂ ਕਿਤਾਬਾਂ ਪੜ੍ਹਨ ਵਾਲੀ ਹੋਵੇ। ਉਸ ਜਰਾਇਲ ਨੇ ਬੜੀ ਡੀਂਗ ਮਾਰ ਕੇ ਗੱਲ ਆਖੀ ਤੇ ਆਖਣ ਲੱਗਾ ਕੰਮ ਕੋਈ ਨਹੀਂ ਔਖਾ, ਇਹ ਤੇ ਮੈਂ ਵੀ ਕਰ ਲਾਂਗਾ। ਕੋਈ ਥੋੜਾ ਜਿਹਾ ਹੋਰ ਵੀ ਨਜ਼ਾਰਾ ਵਿਖਾਇਆ, ਹੁਣ ਮੈਂ ਗੱਲ ਬਹੁਤੀ ਨਹੀਂ ਕਰਨੀ ਚਾਹੁੰਦਾ। ਉਹ ਵੀ ਘਰ ਜਦੋਂ ਚਲਾ ਗਿਆ ਤੇ ਉਹਨੇ ਵੀ ਕਬੀਰ ਵਾਲਾ ਕੁਛ ਸ਼ਬਦ ਵਰਤਣੇ ਸ਼ੁਰੂ ਕੀਤੇ, ਉਹ ਪਾਸ ਹੀ ਨਾ ਹੋਇਆ। ਇਸ ਵਾਸਤੇ ਗੱਲ ਬਹੁਤੀ ਸੀ, ਮੈਂ ਸਾਰੀ ਨਹੀਂ ਕੀਤੀ, ਉਹ ਇਸ ਗੱਲ ਚ ਪਾਸ ਹੀ ਨਾ ਹੋਇਆ। ਤੇ ਇਹ ਸਾਡਿਆਂ ਘਰਾਂ ਦੇ ਵਿੱਚ ਵੀ ਜਿਹੜੀ ਔਰਤ ਏ ਉਹ ਵਚਨ ਮੰਨਦੀ ਏ, ਆਪਣੇ ਪਤੀ ਦਾ ਗੱਲ ਚੰਗੀ ਏ, ਕੋਈ ਗੁਨਾਹ ਵਾਲੀ ਨਹੀਂ। ਜੇ ਘਾਟਾ ਪੈ ਜਾਏ ਤੇ ਬਿਸ਼ੱਕ ਮੈਂ ਹੁਣ ਅੱਜ ਲਿਖ ਕੇ ਦੇ ਦੇਣਾ, ਤੇ ਜੋ ਸ਼ਰਤ ਲਿਖੋਗੇ ਮੈਂ ਲਿਖਣ ਨੂੰ ਤਿਆਰ ਹਾਂ ਜੇ ਘਾਟਾ ਪੈ ਜਾਏ। ਤੇ ਇਹ ਵੀ ਮੈਂ ਨਾਲ ਹੀ ਗੱਲ ਕਹਿ ਦੇਣਾ, ਜਿਹੜੇ ਜੇ ਔਰਤ ਇਹ ਪਰਨ ਕਰ ਲਵੇ ਤੇ ਜਿਹੜਾ ਮਨੁੱਖ ਏ ਉਹ ਬਹੁਤਾ ਪੂਏ ਚੜ ਜਾਏ ਤੇ ਉਹਦੀ ਵੱਡੀ ਗਲਤੀ ਏ, ਉਹ ਵੀ ਆਪਣਾ ਫਿਕਰ ਕਰ ਲੈ, ਉਹਨੂੰ ਪੂਏ ਨਹੀਂ ਚੜਨਾ ਚਾਹੀਦਾ। ਉਹਦੇ ਵਿੱਚ ਵੀ ਅਕਲ ਤੇ ਬੁੱਧੀ ਤੇ ਉਹਦਾ ਵੀ ਜਿਹੜਾ ਹਿਸਾਬ ਕਿਤਾਬ ਹੈ ਉਹ ਗੱਲ ਨੂੰ ਸਮਝਣ ਵਾਲਾ ਹੋਣਾ ਚਾਹੀਦਾ। ਤੇ ਕਬੀਰ ਇਸ ਗੱਲ ਨੂੰ ਸਮਝਦੇ ਸਨ ਕਿ ਲੋਈ ਮੇਰਾ ਹੁਕਮ ਮੰਨਦੀ ਏ, ਤੇ ਇਹ ਗੱਲਾਂ ਜਿਹੜੀਆਂ ਨੇ ਤਾਂ ਬਣੀਆਂ ਹੋਈਆਂ ਸਨ। ਹੁਣ ਉਹ ਜਿਹੜਾ ਹੈ ਜਿਵੇਂ ਹੁਕਮ ਕੀਤਾ ਉਸ ਤਰ੍ਹਾਂ ਹੀ ਲੋਈ ਨੇ ਕੀਤਾ। ਸ਼ਹਿਰ ਦਾ ਰਾਜਾ ਜਿਹੜਾ ਬਲਖ ਬੁਖਾਰੇ ਦਾ ਸੀ ਆਇਆ ਜਦੋਂ ਇਸ਼ਨਾਨ ਕਰਕੇ। ਇਸ਼ਨਾਨ ਦੀ ਗੱਲ ਸਾਰਿਆਂ ਧਰਮਾਂ ਦੇ ਵਿੱਚ ਮੁੱਖ ਰੱਖੀ ਗਈ ਏ, ਇਹ ਇਨਸਾਨ ਦਾ ਫਰਜ਼ ਹੀ ਬਣਦਾ ਹੈ। ਅੰਮ੍ਰਿਤ ਵੇਲੇ ਇਸ਼ਨਾਨ ਕਰਨਾ ਬੰਦਗੀ ਪਰਮੇਸ਼ਰ ਦੀ ਕਰਨੀ ਚੰਗੀ ਗੱਲ ਹੈ, ਇਹਨੂੰ ਸਾਰੇ ਧਰਮ ਹੀ ਮੰਨਦੇ ਨੇ ਜੀ। ਮੈਲ ਦਲਿੱਦਰ ਤੇ ਇਹਦੇ ਨਾਲ ਤੇ ਬੰਦੇ ਦੀ ਮੱਤ ਵੀ ਮਾਰੀ ਜਾਂਦੀ ਹੈ। ਜਿਹੜਾ ਬੰਦਾ ਨਹਾਉਂਦਾ ਧੋਂਦਾ ਨਹੀਂ ਨਾ ਹੈਗਾ ਤੇ ਜਿਹੜਾ ਬੜਾ ਜੂਠਾ ਜਿਹਾ ਰਹਿੰਦਾ ਹੈ ਉਹਦੀ ਫਿਰ ਅਕਲ ਵੀ ਕੰਮ ਕਰਨ ਨੂੰ ਹਟ ਜਾਂਦੀ। ਸੱਜਣੋ ਇਹ ਵੀ ਨਾਲ ਹੀ ਹੈ, ਸੁਚਮ ਤੇ ਚੰਗਾ ਖਾਣਾ ਪੀਣਾ ਤੇ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਰੱਖਣਾ, ਉਹਦੇ ਵਿੱਚ ਅਕਲ ਚੰਗਾ ਕੰਮ ਕਰਦੀ ਹੈ ਤੇ ਇਹਨੂੰ ਸਾਰੇ ਧਰਮ ਪਾਸ ਕਰਦੇ ਨੇ। ਹੁਣ ਮੈਂ ਬਹੁਤਾ ਬਰੀਕੀ ਵਿੱਚ ਨਹੀਂ ਜਾਂਦਾ। ਜਦੋਂ ਆਇਆ ਨਾ ਰਾਜਾ ਇਸ਼ਨਾਨ ਕਰਕੇ ਲੰਘਦਾ ਪਿਆ ਤੇ ਉਹ ਲੋਹੀ ਨੇ ਉਹ ਕੰਮ ਕੀਤਾ। ਸਵਾਹ ਦੀ ਜਦੋਂ ਟੋਕਰੀ ਸੱਟੀ ਪਈ ਨਾ ਸਿਰ ਤੋਂ ਤੇ ਜਿਵੇਂ ਪੋਹ ਦੇ ਮਹੀਨੇ ਤੇ ਜਨਵਰੀ ਵਿੱਚ ਧੁੰਦ ਪੈਂਦੀ ਏ, ਇਹ ਹਾਲਤ ਹੋ ਗਈ ਤੇ ਇਸ਼ਨਾਨ ਕਰਕੇ ਆਇਆ ਸੀ ਤਾਜ਼ਾ। ਜਿਵੇਂ ਕਿਸੇ ਸੋਧੀ ਨੂੰ ਇਸ ਤਰ੍ਹਾਂ ਦਾ ਉਹਦੇ ਨਾਲ ਵਰਤਾਓ ਕੀਤਾ ਜਾਏ। ਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਟਾਈਮ ਉੱਥੇ ਕੋਈ ਬਰਾਤ ਆ ਗਈ ਤੇ ਉਹ ਕੋਈ ਸੋਧੀ ਪਿਆ ਕਰਦਾ ਇਸ਼ਨਾਨ, ਉਹਨਾਂ ਜਾ ਕੇ ਕਿਸੇ ਬਾਲਟੀ ਤੇ ਹੱਥ ਲਾਇਆ ਤੇ ਪਾਣੀ ਮੰਗ ਲਿਆ ਤੇ ਉਹ ਤੇ ਇੰਨਾ ਪਾਰਾ ਹਈ ਹੋ ਗਿਆ, ਉਹਨਾਂ ਦੇ ਗਲ ਪੈਣ ਨੂੰ ਹੋ ਗਿਆ, ਬਸ ਪਿਆ ਹੀ ਨਹੀਂ ਔਰ ਕਸਰ ਕੋਈ ਨਹੀਂ ਸੀ। ਜਦੋਂ ਗੁਰੂ ਪ੍ਰਤਾਪ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਉਹਨੇ ਆਖਿਆ ਤੇਰੀ ਸੋ ਸਾਧ ਕੋਈ ਨਹੀਂ ਹੈਗੀ, ਸੱਚੇ ਪਾਤਸ਼ਾਹ ਖਾਰਜ ਕਰਤਾ, ਜੇ ਸਤਿਗੁਰਾਂ ਖਾਰਜ ਕਰ ਦਿੱਤਾ ਤੇ ਫਿਰ ਗੱਲ ਕਿੱਧਰ ਗਈ। ਹੁਣ ਉਹ ਆਇਆ ਸੀ ਇਸ਼ਨਾਨ ਕਰਕੇ ਤੇ ਜਦੋਂ ਪਈ ਨਾ ਸਵਾਦ ਟੋਕਰੀ, ਇਸ ਤਰ੍ਹਾਂ ਵੇਖਿਆ ਉੱਤੇ ਮਕਾਨ ਦੇ, ਨਿਗਾਹ ਮਾਰੀ ਤੇ ਆਪਣੀ ਜ਼ਬਾਨ ਤੋਂ ਬਚਨ ਕੀਤਾ, ਆਂਦਾ ਜੇ ਮੈਂ ਅੱਜ ਆਪਣੇ ਬਲਖ ਬੁਖਾਰੇ ਦੇ ਵਿੱਚ ਹੁੰਦਾ ਨਾ ਤੇ ਪਤਾ ਲੱਗ ਜਾਂਦਾ ਮੇਰੇ ਉੱਤੇ ਸਵਾਦ ਟੋਕਰੀ ਸੜਦਾ ਕੌਣ ਹੈ। ਇੰਨੀ ਗੱਲ ਕੀਤੀ, ਰਾਜਾ ਅੱਗੇ ਚਲਾ ਗਿਆ। ਜਿਹੜੇ ਵੇਲੇ ਦਰਬਾਰ ਦੀ ਸਮਾਪਤੀ ਹੋਈ, ਜਿਹੜੀ 5:50 ਤੇ ਇੱਥੇ ਸਵੇਲੇ ਹੋ ਜਾਂਦੀ ਹੈ ਤੇ 3:30 ਦੁਪਹਿਰ ਵੀ ਹੋ ਜਾਣੀ ਹੈ ਤੇ 8 ਰਾਤ ਨੂੰ ਵੀ ਹੋ ਜਾਣੀ ਹੈ ਸਮਾਪਤੀ ਹੋਈ ਜੀ। ਉਸ ਵੇਲੇ ਕਬੀਰ ਨੇ ਪੁੱਛਿਆ, ਬਲੋਈ ਜਿਹੜੀ ਤੈਨੂੰ ਕੰਮ ਆਖਿਆ ਸੀ ਉਹ ਤੂੰ ਕੀਤਾ ਹੈ? ਹਾਂ ਸਵਾਮੀ ਜੀ ਬਿਲਕੁਲ। ਕੋਈ ਰਾਜੇ ਬਲਖ ਬੁਖਾਰ ਦੇ ਕੋਈ ਗੱਲ ਤੇ ਨਹੀਂ ਕੀਤੀ? ਉਹਨੇ ਆਖਿਆ ਸਵਾਮੀ ਜੀ ਗੱਲ ਕੀਤੀ ਉਹਨੇ। ਉਹ ਕਿਹੜੀ? ਜਦੋਂ ਮੈਂ ਸਵਾਹ ਸੁੱਟੀ ਤੇ ਉਹਨੇ ਇਹ ਗੱਲ ਕੀਤੀ, ਇੱਕ ਵਾਰੀ ਤਾਂ ਵੇਖਿਆ, ਆਂਦਾ ਜੇ ਮੈਂ ਆਪਣੇ ਬਲਖ ਬੁਖਾਰੇ ਦੇ ਵਿੱਚ ਹੁੰਦਾ ਤੇ ਅੱਜ ਪਤਾ ਲੱਗ ਜਾਂਦਾ ਮੇਰੇ ਸਵਾਹ ਦੀ ਟੋਕਰੀ ਸੜਦਾ ਕੌਣ ਹੈ। ਇੰਨੀ ਗੱਲ ਕਰਕੇ ਰਾਜਾ ਅੱਗੇ ਚਲਾ ਗਿਆ। ਉਸ ਵੇਲੇ ਕਬੀਰ ਨੇ ਇਹ ਗੱਲ ਕਹੀ, ਲੋਈ ਤੂੰ ਛੇਤੀ ਕਾਲੀ ਪੈ ਗਈ ਸੈ, ਵੇਖ ਅੱਜ ਉਹਦੇ ਮਨ ਦੇ ਵਿੱਚੋਂ ਹਾਲੇ ਵੀ ਬਲਖ ਬੁਖਾਰਾ ਦੇ ਰਾਜ ਨਹੀਂ ਗਿਆ ਤੇ ਤੂੰ ਦੇ ਕਿਰਪਾ ਕਰ ਦਿਓ, ਕਿਰਪਾ ਕਰ ਦਿਓ। ਸਜਣੋ, ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਹੋਈ ਏ ਉਹਨਾਂ ਨੂੰ ਇਹ ਗੱਲ ਜਿਹੜੀ ਇਹ ਕੂੜਾ ਕੱਢਣਾ ਪਿਆ ਮਨ ਚੋਂ। ਜਿਹਦਾ ਮਰਜ਼ੀ ਇਤਿਹਾਸ ਫੋੜ ਕੇ ਵੇਖ ਲਓ, ਇਹ ਗੱਲ ਤੁਹਾਨੂੰ ਮਿਲਣੀ ਮਿਲਣੀ। ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ, ਤੇ ਇਹ ਸਰੀਰ ਦੇ ਵਿੱਚ ਵੀ ਦੋ ਚੀਜ਼ਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਇਹਨਾਂ ਦਾ ਫਰਕ ਹੀ ਬੜਾ ਦਿਨ ਰਾਤ ਦਾ ਹੈ। ਦਿਨ ਜਿਹੜਾ ਹੁਣ ਚੜਿਆ ਹੋਇਆ ਤੇ ਨਾਲ ਸੂਰਜ ਚੜਿਆ ਹੋਇਆ ਹੈ, ਤੇ ਰਾਤ ਨੂੰ ਫਿਰ ਹਨੇਰਾ ਪੈ ਜਾਏਗਾ ਤਾਂ ਚੰਦਰਮਾ ਵੀ ਥੋੜ੍ਹਾ ਚੜ ਪਏਗਾ। ਉਹਨੇ ਵੀ ਕਰਤੂਤ ਪਿੱਛੇ ਧਾਰਾਂ ਲਈਆਂ ਨੇ, ਮਰਦਾ ਜੰਮਦੇ ਰਹਿੰਦਾ, ਇਸ ਵਾਸਤੇ ਅੱਜ ਥੋੜ੍ਹਾ ਲੇਟ ਹੀ ਚੜੇਗਾ। ਹੁਣ ਜਿਹੜੇ ਵੇਲੇ ਕਰਦਿਆਂ ਕਰਦਿਆਂ ਛੇ ਕੁ ਸਾਲ ਹੋਰ ਬੀਤ ਗਏ, ਜਦੋਂ ਛੇ ਕੁ ਸਾਲ ਹੋਰ ਬੀਤ ਗਏ ਨਾ, ਲੋਹੀ ਨੇ ਫਿਰ ਸਿਫਾਰਿਸ਼ ਕਰਨ ਤੋਂ ਛੱਡ ਦਿੱਤਾ। ਲੋਹੀ ਨੇ ਸਿਫਾਰਿਸ਼ ਫਿਰ ਜਾ ਕੀਤੀ, ਉਹ ਨਾ ਹਟੀ, ਉਹਨੂੰ ਫਿਰ ਰਹਿਮ ਆ ਗਿਆ। ਉਹਨੇ ਕਿਹਾ, ਸਵਾਮੀ ਜੀ ਸਾਲ ਤੇ 12 ਹੀ ਹੋ ਗਏ ਨੇ ਇਹਨੂੰ, ਤੇ ਹੁਣ ਏਡਾ ਵੱਡਾ ਮੈਂ ਧਿਆਨ ਤੇ ਨਾ ਲਓ, ਕਰ ਛੱਡੋ ਕਿਰਪਾ ਕੇ। ਉਹਨੇ ਆਖਿਆ, ਲੋਈ ਪਹਿਲੋਂ ਇੱਕ ਜਿਹੜੀ ਮੈਂ ਤੈਨੂੰ ਗੱਲ ਲੈਣਾ, ਤੂੰ ਪਹਿਲੋਂ ਮੇਰੀ ਇਹ ਮੰਨ, ਫਿਰ ਮੈਂ ਤੇਰੀ ਮੰਨ ਲਵਾਂਗਾ। ਉਹਨੇ ਆਖਿਆ, ਸਵਾਮੀ ਜੀ ਉਹ ਕਿਹੜੀ? ਆਹ ਜਿਹੜਾ ਦਰਬਾਰ ਵਿੱਚ ਝਾੜੂ ਮਾਰਨਾ ਨਾ, ਇਹ ਸਾਰਾ ਕੂੜਾ ਇਕੱਠਾ ਕਰਕੇ ਤੇ ਉੱਤੇ ਲੈ ਕੇ ਟੋਕਰੀ ਮਕਾਨ ਤੇ ਰੱਖ ਦੇ। ਜਦੋਂ ਇਹ ਸਵੇਲੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਵੇਗਾ ਨਾ, ਇਹ ਕੂੜਾ ਸਾਰਾ ਇਹਦੇ ਉੱਤੇ ਸੜ ਦੀ। ਆਂਦੀ, ਠੀਕ ਹੈ ਜੀ। ਇਸ ਤਰ੍ਹਾਂ ਹੋਇਆ, ਜਦੋਂ ਇਸ਼ਨਾਨ ਕਰਕੇ ਰਾਜਾ ਲਗਾ ਹੁੰਦਾ ਹੈ, ਉਹ ਜਿਹੜਾ ਦਰਬਾਰ ਵਿੱਚ ਨਾ ਝਾੜੂ ਮਾਰ ਕੇ ਤੇ ਕੂੜਾ ਇਕੱਠਾ ਕਰਕੇ ਟੋਕਰੀ ਭਰੀ ਹੋਈ ਸੀ, ਉਹ ਜਦੋਂ ਰਾਜੇ ਤੇ ਸੱਟਿਆ ਨਾ, ਰਾਜਾ ਤੇ ਨੱਚਣ ਲੱਗ ਪਿਆ ਜਿਵੇਂ ਨਾਮਧਾਰੀ ਨੱਚਦੇ ਹਨ। ਕੇ ਉਹ ਜਿਹੜੇ ਨਾਮਧਾਰੀ ਨੱਚਦੇ ਸਨ ਨਾ, ਉਹਨਾਂ ਨੂੰ ਰੰਗ ਚੜਿਆ ਹੋਇਆ ਸੀ, ਹੁਣ ਕੋਈ ਨੱਚ ਕੇ ਤਾਂ ਵਿਖਾਏ, ਤੇ ਉਹ ਨੱਚ ਵੀ ਨਹੀਂ ਕੋਈ ਸਕਦਾ। ਨੱਚੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪ ਵੀ ਹੈਣ, ਗੁਰੂ ਅੰਗਦ ਦੇਵ ਜੀ ਗੱਲ ਸੁਣਦੇ ਹਨ, ਉਹ ਵੀ 8-8, 16-16 ਪੈਰ ਵਧੇ ਹੋ ਜਾਂਦੇ ਹਨ। ਉਹ ਮਸਤੀ ਜਿਹੜੀ ਸਜਣੋ, ਉਹ ਤੇ ਗੁਰੂਆਂ ਵਿੱਚ ਵੀ ਆਈ ਹੈ। ਗੁਰੂ ਪ੍ਰਤਾਪ ਸਿੰਘ ਜੀ ਜਦੋਂ ਕਿਹਾ, ਗੁਰੂ ਰਾਮ ਸਿੰਘ ਜੀ ਦਾ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਚੰਗਾ ਪ੍ਰਸੰਗ ਕਿਸੇ ਵਿਦਵਾਨ ਚੰਗੇ ਨੇ ਸ਼ੁਰੂ ਕੀਤਾ ਤਾਂ ਮਸਤ ਹੋ ਜਾਂਦੇ ਹਨ, ਬੈਠੇ ਹੋਏ ਆਸਣ ਤੇ। ਇਹ ਮਸਤੀ ਦੀ ਗੱਲ ਜਿਹੜੀ ਹੈ ਗੁਰਮੁਖੋ, ਇਹ ਪਿੱਛੇ ਤੁਰੀ ਹੁੰਦੀ ਹੈ, ਭਗਵਾਨ ਤੋਂ ਵੀ ਤੇ ਰਾਮ ਤੋਂ ਵੀ ਤੇ ਗੁਰੂ ਨਾਨਕ ਦੇਵ ਤੋਂ ਵੀ। ਇਹਦੀ ਮੈਂ ਗੱਲ ਇਦੂ ਬਹੁਤੀ ਨਹੀਂ ਕਰ ਸਕਦਾ, ਗੱਲ ਵੱਡੀ ਹੈ ਮੂੰਹ ਛੋਟਾ ਹੈ, ਇਸ ਵਾਸਤੇ ਮੈਂ ਨਹੀਂ ਬਹੁਤੀ ਕਰਨੀ। ਕਬੀਰ ਨੇ ਜਦੋਂ ਪੁੱਛਿਆ ਲੋਹੀ ਨੂੰ, ਹਾਂ ਬਈ ਜਿਹੜੀ ਤੈਨੂੰ ਗੱਲ ਆਖੀ ਸੀ ਉਹ ਕੰਮ ਕੀਤਾ ਤੂੰ? ਉਹਨੇ ਆਖਿਆ, ਸਵਾਮੀ ਜੀ ਕੀਤਾ ਹੈ। ਕੋਈ ਰਾਜਾ ਬੋਲਿਆ ਤੈਨੂੰ, ਕੋਈ ਗੱਲ ਤਾਂ ਨਹੀਂ ਰਾਜੇ ਕੀਤੀ? ਉਹਨੇ ਆਖਿਆ, ਜੀ ਆਹ ਗੱਲ ਹੋਈ ਹੈ, ਜਦੋਂ ਮੈਂ ਟੋਕਰੀ ਸਵਾਹ ਦੀ ਸੱਟੀ ਹੈ, ਰਾਜਾ ਤੇ ਉਸੇ ਵੇਲੇ ਮਸਤਾਨਾ ਹੀ ਹੋ ਗਿਆ, ਹੋਇਆ ਸਾਧ ਸੰਗਤ ਦੀ ਧੂੜ ਆ, ਜਿਹਨੂੰ ਦੇਵਤੇ ਵੀ ਤਰਸਦੇ ਜੁੜ ਗਏ ਨੇ। ਖੂਬ ਰਾਜੇ ਨੇ ਨਿਤਕਾਰੀ ਕੀਤੀ ਹੈ, ਨੱਚਿਆ ਰਾਜਾ ਬੜੀ ਖੁਸ਼ੀ ਵਿੱਚ। ਉਹਨੇ ਕਿਹਾ, ਬਸ ਹੁਣ ਗੱਲ ਮੁੱਕ ਗਈ, ਹੁਣ ਸੋਨੇ ਨੂੰ ਤੇ ਮਿੱਟੀ ਨੂੰ ਰਾਜਾ ਬਰਾਬਰ ਸਮਝਦਾ, ਹੁਣ ਗੱਲ ਬਣ ਗਈ, ਬੁਲਾਓ ਉਹਨੂੰ। ਉਸ ਵੇਲੇ ਰਾਜੇ ਨੂੰ ਬੁਲਾਇਆ ਗਿਆ, ਉਹਨੇ ਆਖਿਆ, ਰਾਜਨ ਦੇਖ, ਅੱਜ ਮੈਂ ਤੈਨੂੰ ਆਪਣੇ ਚੇਲਿਆਂ ਵਿੱਚ ਤੈਨੂੰ ਮੈਂ ਪਾਸ ਕਰ ਦਿੱਤਾ, ਇਹ ਗੱਲ ਗੁਰੂ ਕਰਿਆ। ਜਿਹਨੂੰ ਸੱਜਣ ਗੁਰੂ ਪਾਸ ਕਰਦੇ ਉਹਦੇ ਗੁਨਾਹ ਭਾਵੇਂ ਸਾਰੀ ਦੁਨੀਆ ਖਿੱਚੇ, ਹਾਂ ਦੁਨੀਆਂ ਦੇ ਆਖੇ ਤੇ ਵਿਗੜਦੇ, ਉਹਦਾ ਕੱਖ ਨਹੀਂ। ਜਿਹਨੇ ਗੁਰੂ ਦੀ ਖੁਸ਼ੀ ਲੈ ਲਈ, ਕੰਮ ਸਭ ਨਿਬੜ ਗਿਆ, ਨਾ ਉਹ 84 ਦੇ ਗੇੜ ਵਿੱਚ ਤੇ ਨਾ ਉਹਨੂੰ ਕੋਈ ਔਕੜ ਆਵੇ, ਉਹਦੇ ਸਾਰੇ ਰਾਹ ਸਾਫ਼ ਹੀ ਸਾਫ਼ ਨੇ। ਤੇ ਗੁਰੂ ਜਦੋਂ ਮੌਜ ਚ ਆ ਜਾਓ, ਗੁਨਾਹ ਵਹਿੰਦਾ ਵੀ ਕੋਈ ਨਹੀਂ। ਗੁਰੂ ਨੇ ਕੋਲ ਸਦਕੋ ਨੇ ਆਖਿਆ, ਹੁਣ ਮੇਰੇ ਵੱਲੋਂ ਤੈਨੂੰ ਛੁੱਟੀ ਏ, ਤੂੰ ਆਨੰਦ ਲੈ ਜਿੱਥੇ ਮਰਜ਼ੀ ਚਲਾ ਜਾ, ਮੈਂ ਤੈਨੂੰ ਪਾਸ ਕਰ ਦਿੱਤਾ, ਮੈਂ ਤੇਰੇ ਤੇ ਖੁਸ਼ ਹਾਂ। ਗੱਲ ਮੁੱਕ ਗਈ ਜੀ, ਤੁਰ ਪਿਆ ਆਪਣੀ ਮੌਜ ਨਾਲ, ਮੌਜ ਮਸਤੀ ਦੇ ਨਾਲ ਯਾਤਰਾ ਕਰਦਾ ਕਰਦਾ ਪਰਮੇਸ਼ਰ ਨਾਲ ਇੱਕ ਮਿਕ ਕੇ, ਕਦੀ ਜਿੱਥੇ ਉਹ ਰਾਜ ਕਰਦਾ ਸੀ ਉਹ ਸ਼ਹਿਰ ਦੇ ਲਾਗੇ ਚਲਾ ਗਿਆ, ਕੰਢੇ ਤੇ ਬੈਠਾ ਹੋਇਆ ਹੈ ਇੱਕ ਨਦੀ ਦੇ ਕੰਢੇ ਤੇ। ਗੁਰੂ ਰਾਮ ਚੰਦਰ ਜੀ ਤੁਸੀਂ ਗੱਲ ਸੁਣੀ ਹੈ, ਜੇ ਘਰੋਂ ਨਿਕਲੇ ਨੇ ਅਯੁੱਧਿਆ ਵਿੱਚੋਂ ਤੇ ਉਹ ਨਦੀ ਤੇ, ਨਦੀ ਤੋਂ ਫਿਰ ਅੱਗੇ ਗੰਗਾ ਤੇ। ਇਸ ਤਰ੍ਹਾਂ ਬਈ ਭਗਵਾਨ ਕ੍ਰਿਸ਼ਨ ਵੀ ਜਿਹੜਾ ਡੇਰਾ ਸੀ ਗੁਰੂ ਗੋਬਿੰਦ ਸਿੰਘ ਵੀ ਜਦੋਂ ਨਾ ਛੱਡਿਆ ਅਨੰਦਪੁਰ ਸਾਹਿਬ ਪਹਿਲੀ ਵਾਰ, ਤੇ ਉਹ ਜਾ ਕੇ ਪੌਂਟਾ ਸਾਹਿਬ ਜਿਹੜਾ ਉਹ ਜਮਨਾ ਦੇ ਕਿਨਾਰੇ 'ਤੇ ਹੀ ਹੈ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਸਾਧੂਆਂ ਤੋਂ ਅਤੇ ਇਤਿਹਾਸਾਂ ਤੋਂ ਇਹ ਮਿਲਦੀਆਂ ਨੇ। ਅਤੇ ਉਸ ਵੇਲੇ ਆਮ ਪਾਣੀ ਦਾ ਸਾਧਨ ਇਹੋ ਜਿਹਾ ਨਹੀਂ ਸੀ ਹੁੰਦਾ ਅਤੇ ਇਹਨਾਂ ਨੂੰ ਪਾਣੀ ਦੀ ਜਿਹੜੀ ਲੋੜ ਪੈਂਦੀ ਇਹਦੀ, ਅਤੇ ਸਰਦਾ ਤਾਂ ਕਿਸੇ ਦਾ ਵੀ ਨਹੀਂ, ਪਰ ਹੁਣ ਸਾਡੇ ਵਿੱਚ ਘਰਾਂ ਵਿੱਚ ਸਹੂਲਤਾਂ ਬਹੁਤ ਨੇ, ਹੁਣ ਤਾਂ ਪਾਣੀ ਘਰ ਹੀ ਹੈਗਾ ਨਾ, ਖੋਈ ਵੀ ਹੈਗੀ ਹੈ, ਟੂਟੀਆਂ ਵੀ ਹੈਗੀਆਂ ਨੇ, ਮੋਟਰਾਂ ਵੀ ਹੈਗੀਆਂ ਨੇ, ਅੱਗੇ ਇਸ ਤਰ੍ਹਾਂ ਨਹੀਂ ਸੀ ਹੈਗਾ। ਅਤੇ ਉਹ ਡੇਰਾ ਹੀ ਉੱਥੇ ਲਾਉਂਦੇ ਹਨ ਜੀ ਜਿੱਥੇ ਪਾਣੀ ਦੀ ਸਹੂਲਤ ਹੋਵੇ। ਹੁਣ ਇਹ ਨਦੀ ਦੇ ਕਿਨਾਰੇ 'ਤੇ ਬੈਠਾ ਹੈ, ਆਹ ਜਿਹੜੇ ਤੁਸੀਂ ਆਸਣ ਵਿਛਾ ਕੇ ਬੈਠੇ ਹੋਏ ਨਾ, ਮੈਂ ਤਾਂ ਚੁੱਕਣ ਚੱਕਣ ਤੋਂ ਬੜਾ ਘੱਟ ਹੀ ਰੱਖਣਾ ਵਾਂ, ਹੁਣ ਮੈਂ ਤਾਂ ਸਾਂਭ ਵੀ ਛੱਡਿਆ ਜੀ ਸੀ, ਪਰ ਉਂਝ ਗੱਲ ਜਿਹੜੀ ਤੁਹਾਡੀ ਸੱਚੀ ਹੈ ਇਹ ਤਾਂ ਮੈਂ ਕਹਾਂਗਾ, ਇਹ ਜ਼ਰੂਰੀ ਹੈ ਜੀ। ਉਹ ਗੋਦੜੀ ਆਸਣ ਵਿਛਾ ਕੇ ਨਦੀ ਦੇ ਕਿਨਾਰੇ 'ਤੇ ਬੈਠਾ ਹੋਇਆ ਹੈ, ਉਹ ਰਾਜਾ ਬਲਖ ਬੁਖਾਰੇ ਦਾ ਗੁਰੂ ਦੀ ਖੁਸ਼ੀ ਲੈ ਕੇ ਆਇਆ, ਗੁਰੂ ਨੇ ਪਾਸ ਕਰ ਦਿੱਤਾ, ਹੁਣ ਰੰਗ ਬਣਿਆ ਹੋਇਆ ਹੈ, ਕੁਦਰਤੀ ਕੋਈ ਕਿਸੇ ਨੇ ਪਛਾਣ ਲਿਆ ਉਸਨੂੰ। ਉਹਨੇ ਜਾ ਕੇ ਸ਼ਹਿਰ ਵਿੱਚ ਤਲਾਹ ਦਿੱਤੀ, ਸ਼ਹਿਰ ਦੇ ਲੋਕ, ਰਾਣੀਆਂ, ਉਸਦੇ ਲੜਕੇ, ਨੂੰਹਾਂ, ਇਹੋ ਜਿਹਾ ਪਰਿਵਾਰ ਵੀ ਆ ਗਿਆ, ਆ ਕੇ ਰਾਜੇ ਨੂੰ ਬੇਨਤੀ ਕੀਤੀ, ਨਮਸਕਾਰ ਕੀਤੀ। ਰਾਜਨ ਬੜੇ ਚਿਰ ਪਿੱਛੋਂ ਆਇਓ, ਹੁਣ ਆਪਣਾ ਜਿਹੜਾ ਆ ਵੇਖੋ ਸ਼ਹਿਰ ਨੇੜੀ ਏ ਅਤੇ ਸੋਭੀ ਤੁਸੀਂ ਆ ਗਏ, ਅਤੇ ਹੁਣ ਕਰੋ ਕਿਰਪਾ ਕਰ ਚੱਲੋ। ਅਤੇ ਹੁਣ ਰਾਜੇ ਨੇ ਘਰ ਛੱਡ ਦਿੱਤਾ ਸੀ, ਉਹ ਘਰ ਜਾਣਾ ਨਹੀਂ ਸੀ ਚਾਹੁੰਦਾ, ਉਹਨੇ ਆਖਿਆ ਨਹੀਂ ਇਹ ਨਹੀਂ ਗੱਲ ਹੋ ਸਕਦੀ, ਹੁਣ ਜਿਵੇਂ ਤੁਸੀਂ ਰਾਜਕਾਜ ਕਰਦੇ ਹੋ ਆਨੰਦ ਲਵੋ, ਮੇਰਾ ਹੁਣ ਸ਼ਹਿਰ ਨਾਲ ਅਤੇ ਘਰ ਨਾਲ ਕੋਈ ਤਲਕ ਨਹੀਂ ਹੈਗਾ, ਮੇਰਾ ਕੋਈ ਵਾਸਤਾ ਨਹੀਂ ਹੋਣਾ। ਆਖਣ ਲੱਗੇ ਨਹੀਂ ਵੇਖੋ ਆ ਗੋਦੜੀ ਏ ਤੁਹਾਡਾ ਆਸਣ ਪਾਟਾ ਜਿਹਾ ਪੁਰਾਣਾ ਜਿਹਾ, ਤੁਸੀਂ ਆਪ ਇਹਨੂੰ ਸੂਈ ਦੇ ਨਾਲ ਸਿਉਣ ਡਏ ਹੋ। ਹੁਣ ਬਿਰਲਾ ਬਿਰਲਾ ਕੋਈ ਸਾਧੂ, ਵੈਸੇ ਮੈਂ ਵੇਖੇ ਨੇ ਇੱਥੇ ਭੈਣ ਸਾਹਿਬ, ਅਤੇ ਪਹਿਲੋਂ ਜਿਹੜੇ ਸਾਧੂ ਸਨ ਉਹ ਝਿੱਗੇ ਅਤੇ ਸਾਰਾ ਕੁਝ, ਆਪ ਵੀ ਸੂਈ ਨਾਲ ਸਿਉਣ ਲੈਂਦੇ ਹਨ, ਇੰਨੀ ਨਖਰਾਬਾਜ਼ੀ ਅਤੇ ਇੰਨੀ ਸ਼ਕੀਨੀ ਨਹੀਂ ਸੀ ਹੈਗੀ। ਇੱਥੇ ਵਿਰਲੇ ਵਿਰਲੇ ਸਾਧੂ ਤਾਂ ਮੈਂ ਵੀ ਵੇਖੇ ਨੇ, ਅਤੇ ਪਹਿਲੋਂ ਤਾਂ ਸ਼ਰਿਆਂ ਮੇ ਗੱਲ ਜਿਹੜੀ ਸੀ ਪਾਸ ਸੀ, ਇਸੇ ਤਰ੍ਹਾਂ ਸਾਰਾ ਕੁਝ ਚੱਲਦਾ ਸੀ ਜੀ। ਹੁਣ ਬਹੁਤਾ ਮਜਬੂਰ ਕਰਦੇ ਨੇ, ਰਾਜ ਦੀਆਂ ਗੱਲਾਂ, ਲਿਜਾਣ ਦੀਆਂ ਗੱਲਾਂ ਬਹੁਤੀਆਂ ਕਰਦੇ ਨੇ। ਉਹਨੇ ਆਖਿਆ ਦੇਖੋ ਸਾਡਾ ਫਕੀਰਾਂ ਦਾ ਰਾਜ ਜਿਹੜਾ ਉਹ ਤਿੰਨਾਂ ਲੋਕਾਂ ਵਿੱਚ, ਤੁਸੀਂ ਕਿਹੜੇ ਸ਼ਹਿਰ ਅਤੇ ਕਿਸ ਰਾਜ ਦੀ ਗੱਲ ਕਰਦੇ ਹੋ? ਇਹ ਮੈਂ ਰਾਜ ਇਹ ਸ਼ਹਿਰ ਦੇ ਵਿੱਚ ਮੈਂ ਰਹਿ ਕੇ ਗਿਆ ਵਾਂ, ਮੈਨੂੰ ਇਹਦੇ ਗੁਣਾਂ ਦਾ ਨਹੀਂ ਪਤਾ ਹੈਗਾ, ਪਰ ਜਿਹੜਾ ਹੁਣ ਮੈਂ ਅਹੁਦੇ 'ਤੇ ਮੈਨੂੰ ਪਰਮੇਸ਼ਰ ਨੇ ਪਾਇਆ ਹੈ, ਇਹ ਅਹੁਦਾ ਜਿਹੜਾ ਹੈ ਇਹਦੇ ਮੁਕਾਬਲੇ 'ਤੇ ਕੁਛ ਵੀ ਹੈ ਨਹੀਂ। ਅਤੇ ਜੇ ਤੁਸੀਂ ਬਹੁਤੇ ਰਾਜ ਦੀ ਗੱਲ ਕਰਦੇ, ਸੂਈ ਮਾਰੀ ਵਗਾ ਕੇ ਆਹ ਮੇਰੀ ਸੂਈ ਕਢਾ ਦਿਓ ਅਤੇ ਚਲੋ ਮੈਂ ਤੁਹਾਡੇ ਨਾਲ ਚੱਲਣਾ। ਟੋਬੇ ਖੋਰ ਮੰਗਾਏ ਗਏ, ਮਾਰਨ ਲੱਗੇ ਟੁਬਕੀਆਂ, ਜਿਵੇਂ ਉਹ ਟੋਬੇ ਖੋਰ ਮੰਗਾ ਕੇ ਅਤੇ ਗੁਰੂ ਗੋਬਿੰਦ ਸਿੰਘ ਦਾ ਕੰਗਣ ਪੈ ਲੱਭਦੇ ਨੇ, ਅੱਜ ਪੈ ਲੱਭਦਾ ਕੰਗਣ ਉਹਨਾਂ ਨੂੰ। ਹੁਣ ਉਹ ਸੂਈ ਨਹੀਂ ਲੱਭੀ, ਆਖਣਗੇ ਕੋਈ ਗੱਲ ਨਹੀਂ ਤੁਸੀਂ ਚੱਲੋ, ਅਤੇ ਤੁਹਾਨੂੰ ਆਖੋਗੇ ਇਹੋ ਜਿਹੇ ਗੋਦੜੀਆਂ ਸੋਨੇ ਦੀਆਂ ਬਣਾ ਦਿੰਦੇ ਹਾਂ, ਜਿਹੋ ਜਿਹੀ ਆਖੋਗੇ ਉਹੋ ਜਿਹੀ ਚੰਗੀ ਬਣਾ ਦਿੰਦੇ ਹਾਂ। ਉਹਨੇ ਆਖਿਆ ਚੰਗੀ ਦੇ ਅੱਗੇ ਮੈਂ ਛੱਡ ਕੇ ਗਿਆ ਵਾਂ। ਸਾਡਾ ਲੋਕ ਜਿਹੜਾ ਰਾਜ ਹੈ ਤਿੰਨਾਂ ਲੋਕਾਂ ਵਿੱਚ, ਇੱਕੋ ਵਾਰੀ ਰਾਜੇ ਨੇ ਗੱਲ ਕਹੀ ਹੈ, ਉਹ ਵਰਨ ਦੇਵਤਾ ਸਾਡੀ ਮਾਨਤ ਵਾਪਸ ਕਰੋ, ਮੱਛੀ ਮੂੰਹ 'ਚ ਪਾ ਕੇ ਸੂਈ ਪਾਣੀ ਵਿੱਚੋਂ ਡੋਲ ਕੰਢੇ 'ਤੇ ਲਿਆ ਕੇ ਰੱਖ ਦਿੱਤੀ, ਕੰਢੇ 'ਤੇ ਕੋਲ ਹੀ ਤਿਆਸ ਲਾਇਆ ਹੋਇਆ ਸੀ, ਸਭ ਦੁਨੀਆ ਵੇਖ ਕੇ ਹੈਰਾਨ, ਐਂ ਨਿਗਾਹ ਮਾਰੀ ਦਰਖਤ 'ਤੇ ਪੰਛੀ ਬੈਠਾ, ਉਹ ਪੰਛੀ ਦੇਵਤਾ ਆ ਸੂਈ ਮਾਰੇ ਪਾਸ ਲਿਆਓ। ਉਹਨੇ ਚੁੰਝਣਾ ਚੁੱਕ ਕੇ ਲਿਆ ਕੇ ਗੋਦੜੀ 'ਤੇ ਰੱਖ ਦਿੱਤੀ, ਆਖਣ ਲੱਗੇ ਵੇਖੋ ਪਾਣੀ ਵਿੱਚ ਵਰਨ ਦੇਵਤਾ ਵੀ ਜਿਹੜਾ, ਤੁਹਾਨੂੰ ਪਤਾ ਇਸ ਗੱਲ ਦਾ, ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ 144 ਸਾਲ ਅਤੇ 4 ਮਹੀਨੇ, ਅੱਜ 9 ਦਿਨ ਹੋ ਗਏ ਨੇ ਪ੍ਰਦੇਸ਼ ਗਿਆ ਨੂੰ, ਉਹਨਾਂ ਦਾ ਗੜਵਾ ਨਹੀਂ ਰੱਖ ਸਕਿਆ ਸਮੁੰਦਰ ਗੜਵਾ, ਉਹਨਾਂ ਤੋਂ ਪਹਿਲੋਂ ਲੈ ਕੇ ਅੱਗੇ ਹਾਜ਼ਰ ਖਲੋਤਾ ਹੋਇਆ ਸੀ, ਇਹ ਸਾਧੂਆਂ ਦੇ ਸਭ ਕੁਝ ਹੁਕਮ ਵਿੱਚ ਹੱਥ ਜੋੜ ਕੇ ਚੀਜ਼ਾਂ 'ਤੇ ਖੜੀਆਂ ਨੇ, ਸਾਨੂੰ ਨਹੀਂ ਇਹ ਟਿਕਣ ਦਿੰਦੀਆਂ ਸੱਜਣੋਂ। ਸਭ ਲੋਕ ਹੈਰਾਨ ਵੇ, ਆਖਣ ਲੱਗੇ ਦੇਖੋ ਐ ਵਰਨ ਦੇਵਤਾ ਸਾਡੀ ਸੂਈ ਨਹੀਂ ਰੱਖ ਸਕਿਆ, ਪੰਛੀ ਉੱਡਣ ਵਾਲੇ ਜਾਨਵਰ ਸਾਡੀ ਗੱਲ ਮੰਨਦੇ ਨੇ, ਫਕੀਰਾਂ ਦੀ, ਸੰਸਾਰ ਦੇ ਲੋਕ ਤਾਂ ਸਾਡੇ ਪਿੱਛੇ ਪਿੱਛੇ ਤੁਰੇ ਫਿਰਦੇ ਨੇ, ਕਿਹੜੇ ਰਾਜ ਦੀ ਗੱਲ ਕਰਦੇ ਹੋ? ਸਭ ਲਾਜਵਾਬ। ਇਹ ਗੱਲਾਂ ਨੇ ਗੁਰੂ ਦੇ ਵਿਸ਼ਵਾਸ ਦੀਆਂ, ਜਿਨ੍ਹਾਂ ਦਾ ਵਿਸ਼ਵਾਸ ਹੈ ਉਹ ਇਸ ਮੰਜ਼ਿਲ ਤੇ ਪਹੁੰਚ ਸਕਦੇ ਨੇ। ਜਿਹੜਾ ਮੈਂ ਚੈਨਲ ਬਦਲ ਲੱਗਾ ਧਿਆਨ ਕਰਿਓ ਜ਼ਰਾ। ਰਾਜੇ ਨੇ ਛੱਡ ਦਿੱਤਾ ਰਾਜ, ਮੈਂ ਦੂਸਰੇ ਰਾਜ ਦੀ ਗੱਲ ਆ ਗਈ। ਜਦੋਂ ਚੱਲਿਆ ਰਾਜਾ, ਇੱਕ ਜਿਹੜਾ ਚੋਰ ਨਾਲ ਚੱਲ ਪਿਆ, ਬਈ ਇਹ ਰਾਜਾ ਬਹੁਤ ਕੁਝ ਲੈ ਕੇ ਚੱਲਿਆ ਹੋਗਾ ਰਾਜ ਦੇ ਵਿੱਚੋਂ, ਮੈਂ ਇਹਦੀ ਚੋਰੀ ਕਰਾਂਗਾ, ਇਹਦੇ ਕੋਲ ਮਾਲ ਲੁੱਟ ਲਾਂਗਾ। ਇਹ ਲੁੱਟ ਖਸੁੱਟ ਤੇ ਅੱਜ ਵੀ ਹੈਗੀ ਹੈ, ਇਹ ਨਹੀਂ ਕਿ ਅੱਜ ਨਹੀਂ ਹੈਗੀ। ਤੁਰ ਪਿਆ, ਉਸ ਰਾਜੇ ਨੂੰ ਪੂਰਾ ਚਾਹੇ ਉਹ ਸੁਣਦਾ ਹੀ ਹੈ ਨਹੀਂ। ਜਵਾਹਰ ਸਿੰਘ ਵਾਂਗਰ ਚੋਰ 2-4-10 ਦਿਨ ਖਫੇ ਹੋ ਗਿਆ, ਆਂਦਾ ਵੀ ਮੈਨੂੰ ਤੇ ਨੀਂਦਰ ਵੀ ਆ ਜਾਂਦੀ ਤੇ ਇਹ ਸੁਣਦਾ ਹੀ ਹੈ ਨਹੀਂ। ਇੱਕ ਦਿਨ ਚੋਰ ਨੇ ਫੈਸਲਾ ਕਰ ਲਿਆ ਕਿ ਚਲੋ ਚੋਰੀ ਨਹੀਂ ਤੇ ਡਕੈਤੀ ਹੀ ਸਹੀ। ਉਧਰ ਉਸ ਰਾਜੇ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਧਰਮ ਤੋਂ ਬਿਨਾਂ ਜਿਹੜੀ ਬੰਦਗੀ ਕਰਨੀ ਬਿਲਕੁਲ ਅਧੂਰੀ ਹੈ, ਹੁਣ ਉਹਨੂੰ ਪਤਾ ਹੀ ਹੈ ਨਹੀਂ ਸੀ ਕਿ ਗੁਰੂ ਕਿੱਥੇ ਬੈਠਾ ਹੋਇਆ। ਫੌਜ ਦਾ ਸੂਬੇਦਾਰ ਵੀ ਬਣ ਗਿਆ ਹੈ, ਅੰਮ੍ਰਿਤ ਗੁਰੂ ਗੋਬਿੰਦ ਸਿੰਘ ਦਾ ਛਕ ਲਿਆ ਤੇ ਬਾਣਾ ਵੀ ਪਾ ਲਿਆ ਹੈ, ਤੇ ਇਸ ਗੱਲ ਦਾ ਪਤਾ ਹੀ ਹੈ ਨਹੀਂ। ਪਰ ਜਦੋਂ ਗੁਰੂ ਦੀ ਬਾਣੀ ਪੜ੍ਹਦਿਆਂ ਸੂਬੇਦਾਰ ਕਾਂਡ ਸਿੰਘ ਦੇ ਗੱਲ ਸਾਹਮਣੇ ਆਈ, ਦਰਸ਼ਨ ਗੁਰੂ ਸਦਾ ਸੁਖਦਾਈ, ਤੇ ਗੁਟਕਾ ਉੱਤੇ ਫੜ ਲਿਆ ਕਰਤਾਰ ਸਿੰਘ ਕੋਲ, ਕਿਵੇਂ ਲਾਹੌਰ ਜਾਂਦਾ ਤੇ ਕਿਵੇਂ ਜਾ ਕੇ ਪੁੱਛਦਾ, ਤੇ ਕਰਤਾਰ ਸਿੰਘ ਕੀ ਕਹਿੰਦੇ ਨੇ, ਉਹ ਫਿਰ ਕਿਹੜੇ ਗੱਲ ਹੋਵੇਗੀ। ਇੱਕ ਗੱਲ ਹੀ ਕਰਤਾਰ ਸਿੰਘ ਨੇ ਉਹਦਾ ਮਨ ਖਰਾਰਵਾਂ ਤੇ ਕਹੀ, ਉਹ ਮੈਂ ਵੀ ਕਹਿ ਦੇਣਾ ਜੀ। ਆਖਣ ਲੱਗਿਆ, ਬਈ ਵੇਖ ਸੂਬੇਦਾਰ ਜੀ, ਬਾਸਰ ਕੇ ਤੋਂ ਚੱਲ ਕੇ ਖਡੂਰ ਸਾਹਿਬ ਜਾਣਾ ਪਿਆ ਸੀ ਗੁਰੂ ਅਮਰਦਾਸ ਨੂੰ, ਮੈਂ ਤੈਨੂੰ ਇੱਕ ਗੱਲ ਕਹਿੰਦਾ, ਤੇਰੇ ਕੋਲ ਗੁਰੂ ਚੱਲ ਕੇ ਆਪ ਹੀ ਆ ਜਾਏਗਾ। ਉਹ ਗੁਰੂ ਰਾਮ ਸਿੰਘ ਜੀ 22 ਸਾਲ ਦੀ ਉਮਰ ਵਿੱਚ ਸਿੱਖ ਪਲਟਣ ਜਾ ਕੇ ਭਰਤੀ ਹੋਏ, ਚਲੇ ਗਏ ਆਪ ਹੀ। ਕਿਵੇਂ ਕਿਵੇਂ ਫਿਰ ਸੂਬੇਦਾਰ ਕਾਂਡ ਸਿੰਘ ਦੇ ਨਾਲ ਗੱਲਬਾਤ ਹੋਈ, ਤੇ ਕਿਵੇਂ ਲੈ ਕੇ ਆਏ ਤੇ ਕਿਵੇਂ ਆਏ, ਕੀ ਉਹਨਾਂ ਦੀ ਡਿਊਟੀ ਲੱਗੀ, ਗੱਲਾਂ ਜਿਹੜੀਆਂ ਨੇ ਅੱਜ ਨਹੀਂ ਕਰਨੀਆਂ। ਹੁਣ ਉੱਧਰ ਵੀ ਫੈਸਲਾ ਕਰ ਲਿਆ ਰਾਜੇ ਕਿ ਜਿਹੜਾ ਮੈਨੂੰ ਮਨੁੱਖ ਪਹਿਲੋਂ ਮਿਲੇਗਾ ਮੈਂ ਤੇ ਉਹਨੂੰ ਗੁਰੂ ਧਾਰਨ ਕਰ ਲੈਣਾ। ਕਿ ਉਹ ਡਕੈਤੀ ਕਰਨ ਵਾਸਤੇ ਫੈਸਲਾ ਕਰੀ ਬੈਠਾ ਹੈ, ਆ ਗਿਆ ਸਾਹਮਣੇ, ਇਕੱਲਾ ਹੀ ਰਾਜਾ, ਇਕੱਲਾ ਹੀ ਮੈਂ, ਕੋਈ ਗੱਲ ਨਹੀਂ, ਵੇਖੀ ਜਾਏਗੀ ਭਾਵੇਂ ਮੁਕਾਬਲਾ ਹੋਇਆ, ਅੱਜ ਮੈਂ ਲੁੱਟਣਾ ਜ਼ਰੂਰ ਹੈ ਰਾਜੇ ਨੂੰ। ਰਾਜੇ ਇਹ ਫੈਸਲਾ ਕਰ ਲਿਆ ਕਿ ਜਿਹੜਾ ਮਨੁੱਖ ਮੈਨੂੰ ਮਿਲੇਗਾ ਮੈਂ ਉਹਨੂੰ ਗੁਰੂ ਧਾਰਨ ਕਰ ਲੈਣਾ। ਦੋਵਾਂ ਪਾਸੇ ਫੈਸਲੇ ਹੋ ਚੁੱਕੇ ਨੇ, ਚੋਰ ਲੁੱਟਣ ਵਾਸਤੇ ਆਇਆ ਪਰ ਰਾਜਾ ਉੱਠ ਪਿਆ, ਭੱਜ ਕੇ ਪੈਰਾਂ ਨੂੰ ਪੈ ਗਿਆ, ਪੈਰ ਛੱਡਦਾ ਹੀ ਹੈ ਨਹੀਂ। ਆਓ ਮੇਰੇ ਠਾਕਰ ਜੀ, ਆਓ ਮੇਰੇ ਗੁਰੂ ਜੀ, ਮੈਂ ਤੇ ਤੁਹਾਡਾ ਰਾਹ ਡੀਕਦਾ ਹਾਂ ਪਿਆ। ਚੋਰ ਆਉਂਦਾ, ਉਹ ਆਹ ਤੇ ਗੱਲ ਚੰਗੀ ਬਣ ਗਈ ਹੈ। ਆਂਦਾ ਵੇਖੋ ਰਾਜਨ, ਜੇ ਤੂੰ ਮੈਨੂੰ ਆਪਣਾ ਗੁਰੂ ਮੰਨ ਲਿਆ, ਮੈਨੂੰ ਆਪਣੇ ਠਾਕਰ ਜੀ ਕਹਿਣਾ ਹੈ, ਮੈਨੂੰ ਕੋਈ ਦਸ਼ਨਾ ਵੀ ਦੇ। ਉਹਦੇ ਕੋਲ ਸਿਰਫ ਹੋਰ ਕੱਖ ਨਹੀਂ ਸੀ, ਇੱਕੋ ਹੀ ਲਾਲ ਸੀ। ਉਹਨੇ ਫਟਾਫਟ ਕੱਢ ਕੇ ਉਹਨੇ ਕਿਹਾ, ਜੀ ਮਹਾਰਾਜ, ਹੇ ਮੇਰੇ ਠਾਕਰ ਜੀ, ਮੇਰੇ ਕੋਲ ਇੱਕੋ ਹੀ ਲਾਲ ਹੈਗਾ, ਹੋਰ ਮੈਂ ਕੁਛ ਨਹੀਂ ਆਪਣੇ ਰਾਜ ਵਿੱਚ ਲੈ ਕੇ ਆਇਆ, ਇਹ ਇੰਨੀ ਕੁ ਹੀ ਭੇਟਾ ਮੇਰੀ ਕਬੂਲ ਕਰ ਲਓ। ਚੋਰ ਤੇ ਅੱਗੇ ਇਹ ਗੱਲ ਦਾ ਚਾਹਵਾਨ ਸੀ, ਉਸ ਨੇ ਫਿਰ ਇਹ ਲੈ ਕੇ ਨਾ ਲਾਲ, ਤੇ ਉਸ ਰਾਜੇ ਨੂੰ ਹੁਕਮ ਕੀਤਾ ਕਿ ਵੇਖ ਰਾਜਨ, ਜੇ ਤੂੰ ਮੈਨੂੰ ਆਪਣਾ ਗੁਰੂ ਮੰਨਣਾ ਨਾ, ਤੇ ਤੂੰ ਇੱਥੋਂ ਉੱਠਣਾ ਹੈ ਨਹੀਂ ਜਿੰਨਾ ਚਿਰ ਮੈਂ ਤੈਨੂੰ ਆ ਕੇ ਉਠਾਵਾਂਗਾ ਨਾ। ਬਿਲਕੁਲ ਠਾਕਰ ਜੀ, ਜਿੰਨਾ ਚਿਰ ਤੁਸੀਂ ਮੈਨੂੰ ਨਾ ਆ ਕੇ ਕਹੋਗੇ, ਮੈਂ ਬਿਲਕੁਲ ਤੁਹਾਡੇ ਹੁਕਮ ਦੀ ਅਦੂਲੀ ਨਹੀਂ ਕਰਾਂਗਾ, ਮੈਂ ਲੰਘਣਾ ਨਹੀਂ ਕਰਾਂਗਾ ਬਿਲਕੁਲ। ਚੋਰ ਜਿਹੜਾ ਲੈ ਕੇ ਰਾਜੇ ਦੇ ਕੋਲੋਂ ਔਲਾਲ, ਉਹ ਚਲਾ ਗਿਆ। ਪਿੱਛੇ ਵੇਖਦਾ ਜਾਂਦਾ ਹੈ ਕਿ ਕਿਰੇ ਜਿਹੜਾ ਰਾਜਾ ਉੱਠ ਤੇ ਨਹੀਂ ਪਿਆ, ਹੁਣ ਆਖਰ ਨੂੰ ਚੋਰ ਸੀ। ਪਰ ਰਾਜਾ ਜਿਹੜਾ ਵਿਸ਼ਵਾਸ ਯਕੀਨ ਕਰਕੇ ਉਹਨੇ ਕੰਨ ਉੱਠਣਾ ਸੀ, ਉਹਦੇ ਮਨ ਵਿੱਚ ਇਹ ਗੱਲ ਹੀ ਕੋਈ ਸੀ। ਜਦੋਂ ਮਨੁੱਖ ਦੇ ਮਨ ਵਿੱਚ ਇਹ ਗੱਲਾਂ ਨਿਕਲ ਜਾਣਗੀਆਂ, ਮਨੁੱਖ ਟਿੱਕ ਕੇ ਬਹਿ ਜਾਏਗਾ, ਫਿਰ ਉਹਨੂੰ ਸਾਰੀਆਂ ਸਹੂਲਤਾਂ ਹੱਥ ਜੋੜ ਕੇ ਉਹਦੇ ਆਸੇ ਪਾਸੇ ਖਲੋ ਜਾਣਗੀਆਂ। ਉਹਨੇ ਫਿਰ ਪਾਸ ਨਹੀਂ ਕਰਨੀਆਂ, ਕਬੂਲ ਨਹੀਂ ਕਰਨੀਆਂ, ਵੀ ਮੈਨੂੰ ਲੋੜ ਹੀ ਹੈ ਨਹੀਂ। ਹੁਣ ਚਲਾ ਗਿਆ ਚੋਰ ਆਪਣੇ ਘਰ, ਜਾ ਕੇ ਚੋਰ ਚਲੋ ਆਪਣੇ ਕੰਮ ਕਾਰ 'ਚ ਰੁੱਝ ਗਿਆ। 1 ਸਾਲ ਹੋ ਗਿਆ ਬੰਦਗੀ ਕਰਦੇ ਨੂੰ, ਉਸ ਇੱਕ ਚੌਂਕੜੇ ਬੈਠਾ ਰਿਹਾ। ਉਸ ਵੇਲੇ ਭਗਵਾਨ ਦਾ ਜਦੋਂ ਆਸਣ ਡੋਲਿਆ, ਭਗਵਾਨ ਚੱਲ ਕੇ ਫਿਰ ਆਪ ਜੰਗਲ ਦੇ ਵਿੱਚ ਜਿੱਥੇ ਉਹ ਰਾਜਾ ਬੈਠਾ ਬੰਦਗੀ ਕਰਦਾ ਸੀ, ਆ ਗਿਆ ਭਗਵਾਨ। ਆ ਕੇ ਭਗਵਾਨ ਨੇ ਕਿਹਾ ਬਈ ਤੂੰ ਰਾਜੇ ਨੇ ਇੱਥੇ ਬੈਠਾ ਕਾਹਦੇ ਵਾਸਤੇ? ਆਂਦਾ ਮੈਂ ਆਪਣੇ ਗੁਰੂ ਦੇ ਹੁਕਮ ਨੂੰ ਮੰਨ ਕੇ ਬੈਠਾ ਆ, ਮੇਰੇ ਠਾਕਰ ਜੀ ਮੈਨੂੰ ਬਿਠਾ ਗਏ ਨੇ ਤੇ ਮੈਂ ਉਹਨਾਂ ਦੀ ਔੜੀ ਕਰਨਾ, ਜਦੋਂ ਉਹ ਆਉਣਗੇ ਉਹਨਾਂ ਚਿਰ ਮੈਂ ਉੱਠਣਾ ਹੈ ਨੀ, ਜਦੋਂ ਆਉਣਗੇ ਉਦੋਂ ਉੱਠਾਂਗਾ। ਭਗਵਾਨ ਕਹਿੰਦੇ ਨੇ ਵੀ ਉਹ ਤੇ ਚੋਰ ਸਨ, ਤੇਰੇ ਕੋਲੋਂ ਲਾਲ ਲੈ ਗਏ ਨੇ, ਉਹਨਾਂ ਤੇ ਆਉਣਾ ਹੀ ਹੈ ਨੀ। ਉਹ ਰਾਜਾ ਕਹਿੰਦਾ ਨਹੀਂ, ਉਹ ਮੇਰੇ ਗੁਰੂ ਸਨ, ਉਹ ਮੇਰੇ ਠਾਕਰ ਜੀ ਸਨ, ਉਹ ਜ਼ਰੂਰ ਆਉਣਗੇ, ਔਰ ਜਿੰਨਾ ਚਿਰ ਆਉਣ ਨਾ ਉਹਨਾਂ ਚਿਰ ਮੈਂ ਉੱਠਣੀ ਹੈ ਨਹੀਂ। ਤੇ ਅਸੀਂ ਇਹ ਗੱਲ ਸਾਡਾ ਸੋਚਣ ਦਾ ਫਰਜ਼ ਬਣਦਾ ਹੈ ਕਿ ਨਹੀਂ ਬਣਦਾ? ਵੇਖੋ ਇਹ ਜਿਹੜੀ ਗੱਲ ਮੈਂ ਕਹਿ ਰਿਹਾ ਵਾਂ ਵੀ ਸਾਡਾ ਵੀ ਕੋਈ ਫਰਜ਼ ਬਣਦਾ ਹੀ ਹੋਵੇਗਾ। ਗੁਰਮੁਖ ਪਿਆਰਿਓ, ਇਹ ਤੁਹਾਡੇ ਸਾਹਮਣੇ ਦੀ ਗੱਲ ਹੈ। 5 ਸਾਲ ਤੇ 4 ਮਹੀਨੇ 10 ਦਿਨ ਦਾ ਮੁੰਡਾ ਹੋ ਗਿਆ ਜੈ ਸਿੰਘ ਦਾ। ਮਾਤਾ ਜੀ ਉੱਥੇ ਲੱਡੂ ਵਰਤਾਉਣ ਲੱਗੇ ਲੰਗਰ ਦੇ ਵਿੱਚ, ਜਿੱਥੇ ਉਹ ਪਰਲੀ ਲੈਣ ਬਣੀ ਹੈ ਕਮਰਿਆਂ ਦੀ। ਆਖਣ ਲੱਗੇ ਵੀ ਸਾਰੇ 2-2, 3-3 ਲਾਈਨਾਂ ਲਾ ਕੇ ਲੰਮੀਆਂ ਬਹਿ ਜਾਵੋ। ਵਡੇਰੇ ਮਾਤਾ ਜੀ ਨਾਲੇ ਸਾਡੇ ਜਗਤ ਮਾਤਾ ਜੀ ਤੇ ਆਹ ਵਰਤਾਉਂਦੇ ਨੇ ਪੈ। ਪੰਗਤਾਂ ਤੇ ਚਲੋ ਲੱਗ ਗਈਆਂ, ਵਰਤਾਉਂਦਿਆਂ ਵਰਤਾਉਂਦਿਆਂ ਥੋੜਾ ਜਿਹਾ ਕੰਮ ਰਹਿ ਗਿਆ ਤੇ ਫਿਰ ਵੀ ਲੋਕ ਉੱਠ ਕੇ ਤੇ ਭੱਜ ਕੇ ਅੱਗੇ ਹੋ ਹੀ ਗਏ। ਉਹਨਾਂ ਨੇ ਉਹ ਸਾਰੀ ਟੀਮ ਤੋੜ ਦਿੱਤੀ। ਇਹ ਮੇਰੇ ਵੇਖਣ ਦੀ ਗੱਲ ਹੈ, ਸਾਫ ਲੱਭ ਜਾਂ ਇਹ ਸਾਰਾ ਸੀਣ ਵੇਖਿਆ। ਮੈਂ ਅੱਗੇ ਹੱਦ ਮੁੱਕੀਏ, ਸਾਡੇ ਜਾਣ ਖੁਣ ਵਿੱਕੀ ਥੁੜਿਆ ਹੋਇਆ, ਕਿਹੋ ਜਿਹੇ ਬੰਦੇ ਅਸੀਂ? ਆਹ ਸਾਡੀਆਂ ਸੋਚਾਂ ਹੋਣ ਤੇ ਫਿਰ ਕੋਈ ਡਿਗਰੀ ਭਾ ਲਈਏ, ਫਿਰ ਤੇ ਝੂਠੀ ਗੱਲ ਹੀ ਹੈ। ਇਵੇਂ ਗੁਰੂ ਨੂੰ ਦੋਸ਼ ਦੇਣ ਵਾਲੀ ਗੱਲ ਹੈ, ਆਪਣਾ ਕਸੂਰ ਅਸੀਂ ਗੰਢੀ ਹੈ ਨਹੀਂ। ਇਹ ਮੈਂ ਵਿੱਚ ਖਲੋਤਾ ਹਾਂ, ਥੋੜ੍ਹਾ ਬਹੁਤਾ ਇਹ ਮੇਲਾ ਮੈਂ ਵੀ ਵੇਖਣ ਡਿਆ ਤੇ ਚੰਗੀ ਤਰ੍ਹਾਂ ਧਿਆਨ ਦੇ ਕੇ ਮੈਂ ਹੈਰਾਨ ਹੀ ਬਹੁਤ ਸਾਂ। ਤੇ ਜਦੋਂ ਇਹ ਸੰਗ ਵਰਤਿਆ ਉਦੋਂ ਉਦੋਂ ਹੈਰਾਨ ਹੋ ਗਿਆ ਮੈਂ। ਮੈਂ ਕਿਹਾ ਵੀ ਹੱਦ ਮੁੱਕੀ ਪਈ ਹੈ, ਮੈਂ ਵੀ ਉੱਥੇ ਸਿਰ ਫੇਰਿਆ, ਕੀ ਬਣੇਗਾ ਸਾਡਾ ਹੁਣ? ਉਹ ਜਿਹੜਾ ਰਾਜਾ ਹੈ ਉਹ ਭਗਵਾਨ ਦੀ ਗੱਲ ਵੀ ਨਹੀਂ ਮੰਨਦਾ। ਹੁਣ ਉਹ ਬੈਠਾ ਹੋਇਆ ਰਾਜਾ ਆਂਦਾ ਨਾ ਨਾ, ਜਿੰਨੇ ਚਿਰ ਮੇਰੇ ਠਾਕਰ ਜੀ ਨਾ ਆਉਣਗੇ, ਮੇਰੇ ਗੁਰੂ ਨਾ ਆਉਣਗੇ, ਮੈਂ ਤਾਂ ਨਹੀਂ ਉੱਠਣਾ ਹੈਗਾ। ਭਗਵਾਨ ਸੋਚਦਾ ਬੜਾ ਬੰਦਾ ਕਮਾਲ ਦਾ ਬਈ। ਭਗਵਾਨ ਖਾਲੀ ਹੀ ਚਲੇ ਗਏ। ਜਦੋਂ ਭਗਵਾਨ ਖਾਲੀ ਚਲੇ ਗਏ ਨਾ, ਇਤਿਹਾਸ ਵਿੱਚ ਲਿਖਿਆ ਬਈ 2 ਸਾਲ ਹੋਰ ਬੀਤ ਗਏ। ਪਹਿਲਾਂ ਵਾਲਾ ਸਾਲ ਪਾ ਕੇ 3 ਸਾਲ ਹੋ ਗਏ। ਭਗਵਾਨ ਵਿਸ਼ਨੂੰ ਫਿਰ ਉੱਥੇ ਆਏ ਚੱਲ ਕੇ। ਜਦੋਂ ਭਗਵਾਨ ਵਿਸ਼ਨੂੰ ਆਏ ਚੱਲ ਕੇ ਤੇ ਉਸ ਰਾਜੇ ਨੂੰ ਕਹਿੰਦੇ ਨੇ ਮਹਾਰਾਜਨ, ਉਹ ਤੈਨੂੰ ਤੇ 3 ਸਾਲ ਹੋ ਗਏ ਨੇ ਇੱਥੇ ਬੈਠੇ ਨੂੰ, ਤੇ ਤੂੰ ਕਿਹਦੀ ਉਡੀਕ ਵਿੱਚ ਬੈਠਾ? ਆਂਦਾ ਮੈਂ ਆਪਣੇ ਗੁਰੂ ਦੀ ਉਡੀਕ ਵਿੱਚ ਬੈਠਾ, ਜਿਹੜੇ ਗੁਰੂ ਦੀ ਅਸੀਂ ਉਡੀਕ 5 ਮਿੰਟ ਵੀ ਨਹੀਂ ਕਰ ਸਕਦੇ, ਤੇ ਫਿਰ ਵੱਡੇ ਵੱਡੇ ਸੁੱਖ ਤੇ ਵੱਡੀਆਂ ਵੱਡੀਆਂ ਡਿਮਾਂਡਾਂ ਰੱਖਦੇ ਹਾਂ। ਆਂਦਾ ਉਹ ਤੇ ਚੋਰ ਸੀ, ਉਹ ਤੇ ਚਲਾ ਗਿਆ, ਉਹਨੇ ਨਹੀਂ ਆਉਣਾ। ਉਹ ਰਾਜਾ ਕਹਿੰਦਾ ਬਈ ਉਹਨੇ ਆਉਣਾ ਹੈ ਜ਼ਰੂਰ, ਉਹ ਮੇਰੇ ਠਾਕਰ ਜੀ ਨੇ ਮੈਨੂੰ ਤੇ ਆਪ ਆ ਕੇ ਗਏ ਨੇ, ਮੈਂ ਉਹਨਾਂ ਦੇ ਬਚਨ ਦੀ ਹੁਕਮ ਦੀ ਦੂਰੀ ਤੇ ਕਰਨੀ ਹੈ ਨਹੀਂ। ਜਿਹੜੇ ਵੇਲੇ ਭਗਵਾਨ ਸੋਚਦਾ ਵੀ ਇਹਨੇ ਤੇ ਵਿਆਹ ਨਹੀਂ ਕੋਈ ਬਦਲੇ, ਅਸੀਂ ਤੇ 10 ਮਿੰਟਾਂ ਬਾਅਦ ਬਦਲ ਲੈਂਦੇ ਨਾ, ਬਈ 3 ਸਾਲ ਹੋ ਗਏ ਨੇ ਬੈਠੇ ਨੂੰ ਤੇ ਮੈਂ ਦੂਜੀ ਵਾਰ ਇਹਦੇ ਕੋਲ ਆ ਗਿਆ, ਭਗਵਾਨ ਕਹਿੰਦਾ ਤੇ ਇਹਨੇ ਆਪਣੇ ਬਿਆਨ ਰਾਤੀ ਵੀ ਨਹੀਂ ਬਦਲੇ ਹੈਗੇ। ਭਗਵਾਨ ਸੋਚਿਆ ਇਹਨੇ ਉੱਠਣਾ ਵੀ ਨਹੀਂ ਹੈਗਾ। ਆਪ ਭਗਵਾਨ ਚੱਲ ਕੇ 3 ਸਾਲਾਂ ਤੋਂ ਬਾਅਦ ਚੋਰ ਦੇ ਘਰ ਜਾਂਦੇ ਨੇ ਭਗਵਾਨ ਆਪ। ਜਿਹੜੇ ਵੇਲੇ ਚੋਰ ਦੇ ਘਰ ਗਏ ਭਗਵਾਨ ਆਪ, ਉਹਨੂੰ ਜਾ ਕੇ ਆਉਂਦੇ ਨੇ, ਓ ਸੱਜਣਾ ਜਿਹੜੇ ਰਾਜੇ ਨੂੰ ਤੂੰ ਬਿਠਾ ਕੇ ਆਇਆ ਜੰਗਲ ਦੇ ਵਿੱਚ, ਉਹਦੀ ਖਬਰ ਵੀ ਲਈ ਆ, ਉਹਦੀ ਸਾਰ ਲਈ ਹੈ ਤੂੰ? ਇੱਕ ਵਾਰੀ ਚਾਤਰੀ ਦੇ ਨਾਲ ਬੋਲਿਆ, ਆਉਂਦਾ ਕਿਸੇ ਰਾਜੇ ਦੀ ਗੱਲ ਕਰ ਦਿਓ, ਕਿਹਨੂੰ ਮੈਂ ਬਿਠਾ ਕੇ ਆਇਆ ਵਾਂ? ਭਗਵਾਨ ਨੇ ਆਖਿਆ ਜਿਹਦੇ ਕੋਲੋਂ ਤੂੰ ਲਾਲ ਲੈਂਦਾ, ਤੇ 3 ਸਾਲ ਤੋਂ ਜੰਗਲ ਵਿੱਚ ਤੇਰੀ ਉਡੀਕ ਵਿੱਚ ਬੈਠਾ ਹੋਇਆ। ਉਹ ਚੋਰ ਸਮਝ ਗਿਆ ਵੀ ਇਹ ਭਗਵਾਨ ਨੇ ਇੱਥੇ ਮੇਰੀ ਕੋਈ ਪੇਸ਼ ਨਹੀਂ ਜਾਣੀ ਸਿਆਣਪ ਦੀ। ਆਖਣ ਲੱਗੇ ਚੱਲ ਉਹ ਤੇਰੀ ਉਡੀਕ ਵਿੱਚ ਬੈਠਾ, ਜਿੰਨੇ ਚਿਰ ਤੂੰ ਗਿਆ ਨਾ ਉਹਨੇ ਉੱਠਣਾ ਹੀ ਨਹੀਂ। ਉਸ ਵੇਲੇ ਚੋਰ ਅੱਗੇ ਤੁਰ ਪਿਆ ਤੇ ਭਗਵਾਨ ਪਿੱਛੇ, ਤੇ ਸਾਲ ਵੀ ਤਿੰਨ ਬੀਤ ਗਏ ਨੇ। ਜਿੱਥੇ ਰਾਜਾ ਤਿੰਨਾਂ ਸਾਲਾਂ ਤੋਂ ਜੰਗਲ 'ਚ ਬੈਠਾ ਬੰਦਗੀ ਕਰਦਾ ਸੀ, ਆਪਣੇ ਗੁਰੂ ਦੀ ਉਡੀਕ ਵਿੱਚ ਸੀ, ਜਦੋਂ ਉਹ ਚੋਰ ਪਹੁੰਚਿਆ ਤੇ ਰਾਜੇ ਨੂੰ ਚੜ ਚਾ ਗਏ, ਉੱਠ ਕੇ ਭੱਜ ਕੇ ਚਰਨੇ ਪੈ ਗਏ, ਆਓ ਮੇਰੇ ਠਾਕਰ ਜੀ, ਆਓ ਮੇਰੇ ਭਗਵਾਨ ਜੀ, ਚਰਨਾਂ 'ਤੇ ਮੱਥਾ ਟੇਕਿਆ ਅਤੇ ਖੁਸ਼ੀ ਦੀ ਕੋਈ ਹੱਦ ਹੀ ਨਹੀਂ, ਅਤੇ ਕੋਲ ਭਗਵਾਨ ਖਲੋਤੇ ਵੇਖ ਰਹੇ ਨੇ ਇਹ ਸਾਰਾ ਸੀਨ। ਬੜੇ ਭਗਵਾਨ ਹੈਰਾਨ ਹੋਏ, ਭਗਵਾਨ ਇਹ ਮੌਜ ਮੇਲਾ ਵੇਖ ਕੇ ਤੇ ਭਗਵਾਨ ਨੇ ਗੱਲ ਕੀਤੀ। ਭਗਵਾਨ ਕਹਿੰਦੇ ਨੇ ਵੇਖ ਰਾਜਨ, ਇਹ ਤੇ ਚੋਰ ਏ ਜਿਹਨੂੰ ਤੂੰ ਆਪਣੇ ਠਾਕਰ ਜੀ ਤੇ ਗੁਰੂ ਮੰਨ ਬੈਠਾ। ਰਾਜਾ ਬੋਲਿਆ, ਕਹਿੰਦਾ ਭਗਵਾਨ ਇਹ ਤੇ ਮੇਰੇ ਗੁਰੂ ਨੇ, ਮੇਰੇ ਠਾਕਰ ਜੀ ਨੇ, ਪਰ ਚੋਰ ਮੇਰੇ ਤੁਸੀਂ ਹੋ, ਇਹ ਨਹੀਂ ਮੇਰੇ ਚੋਰ। ਬੜਾ ਭਗਵਾਨ ਹੈਰਾਨ ਹੋਏ, ਭਗਵਾਨ ਕਹਿੰਦੇ ਨੇ ਹੱਦ ਮੁੱਕੀ ਪਈ ਏ ਰਾਜਨ ਤੇਰੀ, ਆਹ ਚੰਗੀ ਮੇਰੀ ਮੈਂ ਤਾਂ ਰਿਦਾਂ ਬੋਲ ਪਾਉਣ ਡਿਆ, ਮੈਂ ਤੇਰੇ ਨਾਲ ਕੀ ਕੋਈ ਵਲ ਛਲ ਕੀਤਾ, ਨਾ ਕੋਈ ਤੇਰੀ ਚੋਰੀ ਕੀਤੀ ਹੈ, ਅਤੇ ਤੂੰ ਮੇਰੇ ਮੂੰਹ 'ਤੇ ਮੈਨੂੰ ਕਹੀ ਜਾਂਦਾ ਕਿ ਤੂੰ ਭਗਵਾਨ ਤੁਸੀਂ ਮੇਰੇ ਚੋਰ ਹੋ। ਜਦੋਂ ਭਗਵਾਨ ਨੇ ਇਹ ਗੱਲ ਕੀਤੀ ਵੀ ਦੱਸ ਮੈਂ ਤੇਰਾ ਕੀ ਨੁਕਸਾਨ ਕੀਤਾ, ਮੈਂ ਤੇਰੀ ਕੋਈ ਚੋਰੀ ਕੀਤੀ ਹੈ, ਤੂੰ ਮੇਰੇ ਮੂੰਹ 'ਤੇ ਮੈਨੂੰ ਚੋਰ ਕਹਿੰਦਾ। ਉਹ ਰਾਜਾ ਕਹਿੰਦਾ ਵੇਖ ਭਗਵਾਨ, ਜਦੋਂ ਮੈਂ ਆਪਣਾ ਰਾਜ ਕਾਜ ਛੱਡਿਆ, ਸੁੱਖ ਛੱਡੇ ਤੇਰੀ ਬੰਦਗੀ ਕਰਨ ਵਾਸਤੇ, ਅਤੇ ਤੂੰ ਕੋਈ ਮੇਰੀ ਖਬਰ ਲਈ ਏ, ਜੇ ਇਹ ਮੈਨੂੰ ਨਾ ਮਿਲਦਾ, ਇਹ ਮੇਰੇ ਠਾਕਰ ਜੀ ਮੇਰੇ ਗੁਰੂ ਜੀ, ਅਤੇ ਤੁਸੀਂ ਮੇਰੇ ਕੋਲ ਕਿੱਥੇ ਆਉਣਾ ਸੀ, ਅਤੇ ਨਾ ਉਦੋਂ ਪਹਿਲਾਂ ਤੁਸੀਂ ਮੈਨੂੰ ਮਿਲੇ ਹੋ, ਇਸ ਵਾਸਤੇ ਮੇਰੇ ਚੋਰ ਤੁਸੀਂ ਹੋ, ਮੈਂ ਤੁਹਾਡੀ ਬੰਦਗੀ ਕਰਨ ਵਾਸਤੇ ਰਾਜਕਾਜ ਛੱਡ ਕੇ ਆਇਆ, ਤੁਸੀਂ ਤਾਂ ਮੇਰੀ ਖਬਰ ਹੀ ਲੈ ਲਈ ਹੈਗੀ। ਉਸ ਵੇਲੇ ਉਹਦੇ ਫੈਸਲੇ ਨੂੰ ਸੁਣ ਕੇ ਨਾ ਭਗਵਾਨ ਬੜੇ ਖੁਸ਼ ਹੋਏ। ਭਗਵਾਨ ਕਹਿੰਦੇ ਨੇ ਵੇਖ ਰਾਜਨ, ਜਾ ਤੇਰੇ ਪਿੱਛੇ ਅੱਜ ਮੈਨੂੰ ਚੋਰ ਵੀ ਬਖਸ਼ਣਾ ਪੈ ਗਿਆ, ਚੋਰ ਵੀ ਬਖਸ਼ਿਆ। ਜਿਵੇਂ ਬੇੜੀ ਦੇ ਨਾਲ ਜਿਹੜਾ ਲੋਹਾ ਹੁੰਦਾ ਨਾ ਉਹ ਤਰ ਜਾਂਦਾ ਹੈ, ਉਹ ਉੱਧਰ ਬੰਦਗੀ ਵਾਲਾ ਜਿਹੜਾ ਰਾਜਾ ਸੀ ਉਹ ਚੰਗਾ ਸੀ, ਉੱਧਰ ਭਗਵਾਨ ਸਨ, ਉਹ ਚੋਰ ਦਾ ਵੀ ਬੇੜਾ ਪਾਰ ਹੋ ਗਿਆ। ਇਹ ਗੱਲਾਂ ਨੇ ਯਕੀਨ ਦੀਆਂ, ਅਤੇ ਇਹ ਕੰਮ ਕਰਦਾ ਗੁਰੂ। ਇੱਕੋ ਹੀ ਸਿੱਖ ਭਾਵੇਂ ਸ਼ਹਿਰ ਕਿੱਡਾ ਵੱਡਾ ਆ ਦੂ ਦਰਿਆਵਾਂ ਦੇ ਵਿੱਚ, ਅਤੇ ਉਸ ਵੇਲੇ ਤੁਹਾਨੂੰ ਪਤਾ ਕਿ ਭਾਈ ਵੈਸੇ ਜਨਮ ਸਾਖੀ ਭਗਤ ਮਾਲਾ ਵਿੱਚ ਤਿਲਕੂ ਲਿਖਿਆ ਹੈ, ਅਤੇ ਉਹਦਾ ਜਿਹੜਾ ਗੁਰਦੁਆਰਾ ਬਣਿਆ ਨਾ ਗੜ ਸ਼ੰਕਰ, ਉਹ 'ਤੇ ਵੀ ਤਿਲਕੂ ਲਿਖਿਆ ਹੈ, ਅਤੇ ਆਪਾਂ ਤਿਲਕਾ ਵੀ ਕਹਿ ਦੇਣਾ, ਕੋਈ ਮਾੜੀ ਗੱਲ ਨਹੀਂ ਹੈਗੀ। ਅਤੇ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸਿੱਖ ਉਹ ਭਾਵੇਂ ਇਕੱਲਾ ਹੀ ਸੀ, ਸ਼ਹਿਰ ਕਿੱਡਾ ਵੱਡਾ ਹੈ, ਗੱਲ ਯਕੀਨ ਦੀ ਪੇ ਕਰਨੇ ਆ, ਔਰ ਗੁਰੂ ਦੀ ਗੱਲ ਕਰਨ ਡਏ ਹਾਂ। ਵੇਖੋ ਯੋਗੀ ਸ਼ਿਵਜੀ ਮਹਾਰਾਜ ਦੀ ਅਰਾਧਨਾ ਕੀਤੀ ਹੈ, ਉਹ ਮਹਾਂਪੁਰਸ਼ ਸਨ। ਆ ਭਗਵਾਨ ਦੀ ਗੱਲ ਵੀ ਆਈ ਹੈ, ਜਦੋਂ ਅਯੁੱਧਿਆ ਛੱਡੀਏ ਸ਼ਿਵਜੀ ਮਹਾਰਾਜ ਦੀ ਅਰਾਧਨਾ ਕੀਤੀ, ਫਿਰ ਆਪਣੇ ਗੁਰੂ ਕੋਲ ਗਏ, ਗੱਲ ਗੁਰੂ ਦੀ ਵੀ ਨਾਲ ਹੀ ਆਈ ਹੈ ਬਾਈ। ਜਿਹੜੇ ਵੇਲੇ ਸ਼ਿਵਜੀ ਮਹਾਰਾਜ ਦੇ ਕੋਲ ਵਰ ਮਿਲ ਗਿਆ, ਅਤੇ ਜਿਹੜੀ ਬੰਦਗੀ ਹੈ ਬਈ ਇਹਦੇ ਵਿੱਚ ਰਿਧੀ ਸਿੱਧੀ ਦੀ ਆ ਹੀ ਜਾਂਦੀਆਂ ਨੇ, ਜਿਹਦੇ ਵਿੱਚ ਇਹ ਗੁਣ ਨਾ ਹੋਣ 'ਤੇ ਬੰਦਗੀ ਕਰੇ ਵੀ ਕੋਈ ਨਾ। ਉਹਨੂੰ ਵਰ ਹੋ ਗਿਆ, ਉਹਨੇ ਫਿਰ ਐਲਾਨ ਕੀਤਾ, ਉਹਨੇ ਆਖਿਆ ਵੀ ਗੱਲ ਇਸ ਤਰ੍ਹਾਂ, ਜਿਹੜਾ ਇੱਕ ਵਾਰੀ ਦਰਸ਼ਨ ਕਰੇਗਾ ਇੱਕ ਸਾਲ ਦੀ, ਜਿਹੜਾ ਪੰਜ ਵਾਰੀ ਕਰੇਗਾ ਪੰਜ ਸਾਲ, ਅਤੇ ਜਿਹੜਾ ਵੀਹ ਸੌ ਵਾਰੀ ਕਰੇਗਾ ਵੀਹ ਸਾਲ ਅਤੇ ਸੌ ਸਾਲ ਵੀ, ਜਿਹਨੇ ਦਰਸ਼ਨ ਕਰੇਗਾ ਇੱਕ ਵਾਰੀ ਦਰਸ਼ਨ ਦਾ ਇੱਕ ਸਾਲ ਦੀ ਸੁਰਗ ਹੈਗੀ ਇਹਨੂੰ। ਜਿਹੜੇ ਸਾਡੇ ਵਰਗੇ ਬੰਦੇ ਕੱਚੇ ਪਿੱਲੇ ਸਨ, ਉਹ ਤਾਂ ਜਾਣ ਭੱਜ ਵੱਜ ਕੇ ਜੀ, ਵੀ ਜੇ ਅਸੀਂ ਦਸ ਵਾਰੀ ਦਰਸ਼ਨ ਕਰ ਲਏ ਦਸ ਸਾਲ ਤਾਂ ਪੱਕੇ ਹੀ ਨੇ ਨਾ। ਕੋਈ ਕਹਿੰਦਾ ਜੀ ਦਸ ਵੀਹ ਵਾਰੀ ਸੌ ਵਾਰੀ ਹੋ ਜਾਂਦੇ ਚੰਗੀ ਗੱਲ ਹੀ ਹੈ। ਇਹ ਗੱਲਾਂ ਨੂੰ ਸੋਚ ਕੇ ਲਾਲਚ ਦੇ ਵੱਸ ਹੋ ਕੇ ਅਤੇ ਲੋਕ ਭੱਜ ਭੱਜ ਕੇ ਜਾਂਦੇ ਨੇ, ਅਤੇ ਲਾਲਚ ਦੀ ਅੱਜ ਵੀ ਸਾਨੂੰ ਜਿਹੜਾ ਸਾਡਾ ਮੁੱਲ ਪਾਉਣ ਡਿਆ ਨਾ ਸਾਨੂੰ ਪਤਾ ਹੀ ਹੈ। ਜਿੰਨਾ ਕੁ ਸਾਡਾ ਮੁੱਲ ਪੈਂਦਾ ਕੋਈ ਭੁਲੇਖੇ ਵਾਲੀ ਗੱਲ ਹੈ, ਇਸ ਵਾਸਤੇ ਲੋਕ ਦੌੜ ਦੌੜ ਕੇ ਜਾਂਦੇ ਨੇ, ਪਰ ਉਹ ਜਿਹੜਾ ਸਿੱਖ ਹੈ ਗੁਰੂ ਦਾ ਉਹਦੀ ਸਿਹਤ 'ਤੇ ਅਸਰ ਹੀ ਕੋਈ ਨਹੀਂ। ਅਤੇ ਜਦੋਂ ਇਹੋ ਜਿਹੀ ਛੂਟ ਅਤੇ ਇਹੋ ਜਿਹਾ ਜਦੋਂ ਟਾਈਮ ਲੰਘਿਆ, ਮਲਕ ਭਾਗੋ ਵਾਲਾ ਜਿਵੇਂ ਉਹਨੇ ਕੀਤੀ ਸੀ ਇਹ ਗੱਲ ਪੁੱਛੀ ਸੀ, ਉਹਨੇ ਆਖਿਆ ਕੋਈ ਰਹਿ ਤਾਂ ਨਹੀਂ ਗਿਆ, ਉਹਨੇ ਆਖਿਆ ਵੀ ਇੱਕ ਸਿੱਖ ਹੈ ਗੁਰੂ ਅਰਜਨ ਦੇਵ ਜੀ ਦਾ, ਭਾਈ ਤਿਲਕਾ ਉਹ ਨਹੀਂ ਆਇਆ ਬਿਲਕੁਲ ਇੱਕ ਵਾਰੀ ਵੀ, ਆਉਂਦਾ ਜੀ ਉਹਨੂੰ ਦੋ ਸਾਲ ਵਾਸਤੇ ਦੇ ਦਿੰਦੇ ਹਾਂ, ਜਿਹੜੀ ਭਗਤ ਮਾਲਾ 'ਚ ਗੱਲ ਲਿਖੀ ਹੈ, ਉਹਨੂੰ 5 ਸਾਲ ਵਾਸਤੇ, ਉਹਨੂੰ 10 ਵਾਸਤੇ, ਉਹਨੂੰ 20 ਸਾਲ ਵਾਸਤੇ। 20 ਤੋਂ ਬਾਅਦ ਉਹਨੇ ਆਖਿਆ ਵੀ ਸਦੀਵੀ ਕਾਲ ਵਾਸਤੇ। ਇਹ ਗੱਲਾਂ ਜਿਹੜੀਆਂ ਮੈਂ ਕਰਨਾ ਪਿਆ ਇਹ ਭਗਤ ਮਾਲਾ ਵਿੱਚ ਲਿਖੀਆਂ। ਇਸ ਤਰ੍ਹਾਂ ਉਹਦੀ ਸਿਹਤ 'ਤੇ ਕੋਈ ਅਸਰ ਨਹੀਂ ਹੋਇਆ ਸਕਦੀ ਤੇ। ਉਹਨੇ ਆਖਿਆ ਮੈਂ ਇਸ ਗੱਲ ਨੂੰ ਮੰਨਦਾ ਹੀ ਹੈ ਨਹੀਂ। ਫਿਰ ਜੋਗੀ ਜਿਹੜਾ ਗੁੱਸਾ ਖਾ ਗਿਆ ਜੀ, ਫਿਰ ਆਪਣੇ ਮਕਾਨ 'ਤੇ ਚੜ ਗਿਆ ਕਿ ਮੈਂ ਇਹਦਾ ਘਰ ਹੀ ਜਿਹੜਾ ਭਸਮ ਕਰ ਦੇਣਾ, ਜਿਵੇਂ ਉਹ ਗੁਰੂ ਗੋਬਿੰਦ ਸਿੰਘ 'ਤੇ ਕੁਛ ਕਰਨਾ ਚਾਹੁੰਦਾ ਸੀ ਮਾਧੋ ਦਾਸ ਵਿਰਾਗੀ। ਉਹ ਗੋਦਾਵਰੀ ਨਦੀ 'ਤੇ ਬੈਠਿਆ 'ਚ ਕੱਢੀ ਆਪਣੀ ਉਹ ਕਿਤਾਬ ਜੀ, ਅਤੇ ਜੰਤਰ ਮੰਤਰ ਪੜ੍ਹਨ ਲੱਗਾ ਅਤੇ ਆਪਣੇ ਵੀਰਾਂ ਨੂੰ ਕਿਵੇਂ ਹੁਕਮ ਦਿੰਦਾ। ਉਹ ਗੱਲਾਂ ਵੀ ਇਸ ਤਰ੍ਹਾਂ ਹੀ ਨੇ ਜੀ। ਹੁਣ ਉਹ ਤਾਂ ਗੁਰੂ ਸਨ, ਪਰ ਗੁਰੂ ਦੇ ਸਿੱਖ ਵੀ ਗੁਰੂ ਵਰਗਾ ਹੀ ਬਣ ਜਾਂਦਾ ਹੈ, ਅਤੇ ਗੁਰੂ ਗੁਰੂ ਨਹੀਂ ਝੂਠ ਬੋਲਦਾ। ਗੁਰੂ ਰਾਮ ਸਿੰਘ ਕਹਿੰਦੇ ਨੇ ਵੀ ਲਿਆ ਮੈਂ ਘਰ ਘਰ ਰਾਮ ਸਿੰਘ ਕਰ ਦਿਆਂਗਾ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹ ਖਾਲਸਾ ਮੇਰਾ ਰੂਪ ਹੈ, ਖਾਸ਼ ਖਾਲਸੇ ਵਿੱਚ ਮੈਂ ਕਰਾਂ ਨਿਵਾਸ। ਜਿਹੜਾ ਗੁਰੂ ਦਾ ਸਿੱਖ ਬਣ ਜਾਂਦਾ ਹੈ ਪਰ ਉਹ ਗੁਰੂ ਦਾ ਹੀ ਰੂਪ ਹੋ ਜਾਂਦਾ ਹੈ, ਉਹਦੇ ਵਿੱਚ ਪਾਵਰ ਉਹ ਨਹੀਂ ਹੋ ਜਾਂਦੀ, ਉਹ ਜੋ ਚਾਹੇ ਉਹ ਕਰ ਸਕਦਾ ਹੈ। ਉਹ ਤਾਂ ਹੀ ਤੋਪਾ ਕੇ ਖਲੋਤੇ ਹਨ, ਤਾਂ ਹੀ ਉਹਨਾਂ ਨੇ ਇਹੋ ਜਿਹੇ ਕੰਮ ਕੀਤੇ ਨੇ। ਉਹਨਾਂ ਦੇ ਕੋਲ ਪਾਵਰ ਬਹੁਤ ਹੀ ਹੋ ਗਈ ਸੀ ਅਤੇ ਗੁਰੂ ਵੀ ਉਹਨਾਂ ਦੇ ਨਾਲ ਇੱਕ ਮੇਕ ਹੀ ਸੀ। ਜਿਹੜੇ ਵੇਲੇ ਕਿਸੇ ਕਲਾ ਨੇ ਵੀ ਕੰਮ ਨਹੀਂ ਕੀਤਾ, ਜਦੋਂ ਕਿਸੇ ਵੀ ਕਲਾ ਨੇ ਨਾ ਕੰਮ ਕੀਤਾ ਤਾਂ ਫਿਰ ਆਪ ਚੱਲ ਕੇ ਜੋਗੀ ਕਿਵੇਂ ਜਾਂਦਾ ਹੈ, ਅਤੇ ਫਿਰ ਉਹ ਕਿਵੇਂ ਤਰਲਾ ਮਾਰਿਆ। ਜਦੋਂ ਉਹਨੇ ਇਹ ਗੱਲ ਆਖੀ, ਉਹ ਸਿੱਖਾ ਉਹ ਤੂੰ ਧੰਨ ਹੈ ਅਤੇ ਤੇਰਾ ਗੁਰੂ ਵੀ ਧੰਨੀ ਹੈ, ਉਹ ਮੈਨੂੰ ਜਿਹੜੇ ਗੁਰੂ ਦਾ ਤੂੰ ਸਿੱਖ ਹੈ ਉਸ ਗੁਰੂ ਦੇ ਮੇਰੇ ਵੀ ਦਰਸ਼ਨ ਕਰਾ ਛੱਡ, ਆਉਂਦਾ ਜੀ ਸਵਾਦ ਹੋ ਗਿਆ ਨਾ। ਜਦੋਂ ਗੁਰੂ ਦੀ ਜਾਮਣੀ ਅਤੇ ਗੁਰੂ ਦੀ ਗੱਲ ਥੱਲੇ, ਗੁਰੂ ਦੀ ਕਮਾਂਡ ਥੱਲੇ ਆ ਗਿਆ, ਉਸ ਵੇਲੇ ਉਹ ਤਿਲਕਾ ਭਾਈ ਮੰਨ ਗਿਆ ਬਾਈ। ਅਤੇ ਅਸੀਂ ਵੀ ਗੁਰੂ ਜਗਜੀਤ ਸਿੰਘ ਦੇ, ਸਤਿਗੁਰੂ ਉਦੇ ਸਿੰਘ ਦੇ ਸਿੱਖ ਹਾਂ, ਅਤੇ ਜੋ ਜਿੰਨਾ ਮਰਜ਼ੀ ਕੋਈ ਘੋੜਾ ਪਜਾ ਲਿਆ ਹਾਂ। ਮੈਂ ਇੱਕ ਬੁੱਢਾ ਜਿਹਾ ਆਦਮੀ, ਨਿਕੰਮਾ ਜਿਹਾ, ਮੈਨੂੰ ਕੋਈ 50 ਕਰੋੜ ਰੁਪਇਆ ਦੇਗਾ ਅਤੇ ਫਿਰ ਆ ਕੇ ਜਾਣਾ ਕਿੱਥੇ? ਕੋਈ ਮੈਨੂੰ ਇੱਧਰ ਉੱਧਰ ਹਿਲਾ ਕੇ ਤਾਂ ਵਿਖਾਏ। ਤੁਹਾਨੂੰ ਦੱਸਿਆ ਨਾ ਸਿਰਫ 48 ਦਿਨ ਹੀ ਘੱਟ ਰਹਿ ਗਏ, 22 ਸਾਲ ਮੈਨੂੰ ਹੋ ਗਏ ਨੇ। ਕੋਈ ਆ ਕੇ ਤੈਨੂੰ ਮੰਟ ਬਣਾ ਦਿੰਦੇ ਆ, ਤੈਨੂੰ ਉੱਥੇ 20 ਕਿੱਲੇ ਜ਼ਮੀਨ ਲੈ ਦਿੰਦੇ ਆ, ਫਿਰ ਵੇਖਾਂ ਕਿ ਟੁਰ ਜਾਏਗਾ। ਗੁਰੂ ਜਗਜੀਤ ਸਿੰਘ ਨਾਲ ਸਿੱਖ ਬਣ ਗਿਆ ਤਾਂ ਸਿੱਖ ਬਣ ਹੀ ਗਏ ਹੁਣ। ਜੇ ਹੁਣ ਗੁਰੂ ਉਹਦੇ ਸਿੰਘ ਦੇ ਸਿੱਖਾਂ ਦੇ, ਫਿਰ ਉਹਨਾਂ ਦੇ ਸਿੱਖ ਹੀ ਆ। ਇਹ ਗੱਲਾਂ ਤਾਂ ਨਹੀਂ ਜਿੱਤ ਸਕਦੀ ਸਾਨੂੰ, ਅਤੇ ਹਾਲੇ ਮੈਂ ਕੋਈ ਗਿਣਤੀ 'ਚ ਨਹੀਂ ਆਇਆ, ਅਤੇ ਜਿਹੜੇ ਸਿੱਖ ਸਨ ਗਿਣਤੀ ਵਾਲੇ ਉਹਨਾਂ 'ਚ ਤਾਂ ਮੈਂ ਗੱਲ ਹੀ ਨਹੀਂ ਕਰ ਸਕਦਾ। ਅਗਰ ਕੋਈ ਸੱਜਣੋਂ ਟਾਈਮ ਹੋ ਗਿਆ ਅਤੇ ਇਹ ਜੇ ਗੁਰੂ ਅਤੇ ਆਹ ਗੁਰੂ ਦੀ ਸਿੱਖੀ ਜੇ ਅਤੇ ਆ ਜੇ ਗੁਰੂ ਦਾ ਹੁਕਮ 'ਚ ਨਜ਼ਾਰੇ, ਅਤੇ ਇੰਨੀਆਂ ਕੁਰਜਾਂ ਕਰਦਾ ਮੈਂ ਖਿਮਾ ਦਾ ਜਾ ਚੁੱਕਾਂ। ਇੱਕ ਵਾਰੀ ਸਾਰੇ ਗੱਜ ਕੇ ਆਖੀਏ ਧੰਨ ਸਤਿਗੁਰੂ ਉਹਦੇ ਸਿੰਘ ਜੀ ਸੱਚੇ ਪਾਤਸ਼ਾਹ। ਕਰੋ ਭਾਈ।